आपे आप गरीब निवास बड़ा तेरा दरबार सच्चा तुद तख्त सिरशाह पातशाह ने चल चोर छत पौड़ी बड़ी वड़ा पाते रंग बरंग नेक नजप कतबा जिया अंदर जियो सब के जान ला किस तेरा वास तेरा करपला तेरे का अरब दाई तुझ कर मान माता तेज अपने आप कर सर्व कला परपूर दिसे जत करना नानक दासन दास तुझे आगे बिनवता वाहे गुरु जी का खालसा वाहे गुरु जी की फतेह फतेह वाहे गुरु जी का खालसा
सो इतनी हाजरियां प्रवान करनिया कीर्तन करदे आ गुर शब्द विचार करदे आ बेअंत प्रकार दियां भुल्लां हो जांदियां बख्श देणियां गुरु महाराज ते गुरु रूप साध संग बख्शे योग ने सो आओ हुण पंत प्रसिद्ध कथावाचक भाई साहब भाई ज्ञानी राम सिंह जी आप सब संतां नूं गुर शब्द विचार नाल जोड़नगे दिओ असीस बुलाओ फतेह जी
वाहिगुरु जी का खालसा
वाहिगुरु जी की फतेह वाहिगुरु जी का खालसा वाहिगुरु जी की फतेह बहुत बहुत धन्यवाद सत्कार जो भाई साहब भाई गुरप्रीत सिंह जी हजूरी रागी सचखंड श्री दरबार साहब जिहड़े आप जी नूं बहुत रस भिन्ने कीर्तन नाल संगतां नूं निहाल कर रहे सन आओ हुण सरवण करिए सत्कार जो भाई साहब भाई राम सिंह जी कथावाचक आप सब संगतां दे दर्शन करनगे सरवण करो जी सत्कार जो भाई साहब भाई राम सिंह जी वाहिगुरु जी का खालसा वाहिगुरु जी की फतेह
ਵਾਹਿਗੁਰੂ ਜੀ ਤਨਾਸਰੀ ਮਹਲਾ ਪੰਜਵਾਂ ਹਰ ਹਰ ਲੀਨੇ ਸੰਤ ਉਬਾਰ ਹਰ ਕੇ ਦਾਸ ਕੀ ਚਿਤਵੈ ਬੁਰਿਆਈ ਤਿਸ ਹੀ ਕਉ ਫਿਰ ਮਾਰ ਰਹਾਉ ਜਨ ਕਾ ਆਪ ਸਹਾਈ ਹੁਆ ਨਿੰਦਕ ਭਾਗੇ ਹਾਰ ਭ੍ਰਮਤ ਭ੍ਰਮਤ ਉਹਾਂ ਹੀ ਮੂਏ ਬਹੁੜ ਗ੍ਰਹਿਣ ਮੰਝਾਰ ਨਾਨਕ ਸ਼ਰਣ ਪਰਿਓ ਦੁਖ ਭੰਜਨ ਗੁਣ ਗਾਵੈ ਸਦਾ ਅਪਾਰ ਨਿੰਦਕ ਕਾ ਮੁਖ ਕਾਲਾ ਹੁਆ ਦੀਨ ਦੁਨੀਆ ਕੈ ਦਰਬਾਰ ਨਾਨਕ ਸ਼ਰਣ ਪਰਿਓ ਦੁਖ ਭੰਜਨ ਗੁਣ ਗਾਵੈ ਸਦਾ ਅਪਾਰ ਨਿੰਦਕ ਕਾ ਮੁਖ ਕਾਲਾ ਹੁਆ ਦੀਨ ਦੁਨੀਆ ਕੈ ਦਰਬਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਬਖਸ਼ਿਸ਼ਾਂ ਦੇ ਦਾਤੇ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਦੁਲਾਰੀ ਗੁਰੂ ਸਰੂਪ ਗੁਰਸੰਗਤ ਜੀਓ ਸਤਿਗੁਰੂ ਜੀ ਦਾ ਇਹ ਪਾਵਨ ਪਵਿੱਤਰ ਸ਼ਬਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 674 ਤੇ ਅੰਕਿਤ ਹੈ। ਤਨਾਸਰੀ ਰਾਗ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਦੋ ਪਦਿਆਂ ਦਾ ਸ਼ਬਦ ਹੈ, ਜਿਸ ਵਿੱਚ ਪਹਿਲਾ ਪਦਾ ਰਹਾਉ ਦਾ ਅਤੇ ਇਸ ਤੋਂ ਇਲਾਵਾ ਦੋ ਪਦੇ ਹਨ। ਆਪ ਸਾਰਿਆਂ ਨੇ ਬੜੇ ਪਿਆਰ ਸਤਿਕਾਰ ਸ਼ਰਧਾ ਸਹਿਤ ਸਰਵਣ ਕੀਤਾ ਹੈ। ਇਸ ਵਿੱਚ ਦੋ ਸ਼ਬਦ ਆਏ ਨੇ ਔਰ ਵਾਰ ਵਾਰ ਜ਼ਿਕਰ ਆਇਆ ਹੈ। ਇੱਕ ਆਇਆ ਸੰਤ ਹਰ ਕਾ ਜਨ, ਦੂਸਰਾ ਸ਼ਬਦ ਆਇਆ ਹੈ ਨਿੰਦਕ। ਦੋਨੋਂ ਹੀ ਮਨ ਦੀਆਂ ਅਵਸਥਾਵਾਂ ਨੇ, ਸੁਭਾਉ ਹੈ, ਬਿਰਤੀ ਹੈ। ਵੈਸੇ ਤੇ ਸਾਡਾ ਮਨ ਕਦੀ ਇਸ ਕਿਨਾਰੇ ਨੂੰ ਕਦੀ ਦੂਸਰੇ ਕਿਨਾਰੇ ਨੂੰ, ਗੁਰੂ ਪਿਤਾ ਵੱਲ ਜਾਂਦਾ ਹੈ, ਗੁਰਬਾਣੀ ਵੱਲ ਜਾਂਦਾ ਹੈ ਤੇ ਗੁਰਬਾਣੀ ਵਿੱਚ ਪੂਰਾ ਹੀ ਭਿੱਜ ਜਾਂਦਾ ਹੈ। ਜਦੋਂ ਮਨ ਦੁਨੀਆਂ ਦੇ ਰੰਗ ਵਿੱਚ ਜਾਂਦਾ ਹੈ, ਦੁਨੀਆਂ ਦੀਆਂ ਵਿਚਾਰਾਂ ਵਿੱਚ ਜਾਂਦਾ ਹੈ ਤੇ ਉੱਥੇ ਵੀ ਮਸਤ ਹੋ ਜਾਂਦਾ ਹੈ। ਇਹ ਦੋਨੋਂ ਸ਼ਬਦ ਕੋਈ ਲੇਵਲ ਨਹੀਂ ਹੈ, ਇਹ ਮਨ ਦੀਆਂ ਅਵਸਥਾਵਾਂ ਨੇ ਜਿਸ ਵਿੱਚੋਂ ਆਪਾਂ ਸਿੱਖਣ ਦਾ ਯਤਨ ਕਰਨਾ ਹੈ। ਗੁਰੂ ਪਿਤਾ ਦਾ ਇੱਕ ਤਰੀਕਾ ਹੈ ਕਿ ਦੋਨੋਂ ਪੱਖ ਪੋਜ਼ਿਟਿਵ ਤੇ ਨੈਗੇਟਿਵ ਪੱਖ ਸਾਹਮਣੇ ਰੱਖ ਦਿੱਤੇ ਜਾਂਦੇ ਨੇ ਤਾਂ ਕਿ ਨੈਗੇਟਿਵ ਪੱਖ ਦੇ ਬੁਰੇ ਰਿਜ਼ਲਟ ਪਤਾ ਲੱਗ ਜਾਣ, ਉਸ ਵਿੱਚੋਂ ਮਿਲਣ ਵਾਲੇ ਦੁੱਖਾਂ ਦਾ ਪਤਾ ਲੱਗ ਜਾਵੇ ਤੇ ਚੰਗਾ ਜਿਹੜਾ ਪੱਖ ਹੈ ਉਸ ਵਿੱਚੋਂ ਪ੍ਰਾਪਤ ਹੋਣ ਵਾਲੇ ਸੁੱਖਾਂ ਦਾ ਪਤਾ ਲੱਗ ਜਾਵੇ ਤੇ ਮਨ ਉਸ ਪਾਸੇ ਤੁਰ ਪਵੇ। ਆਓ ਗੁਰੂ ਪਿਤਾ ਦੇ ਬਖਸ਼ੇ ਹੋਏ ਇਸ ਪਾਵਨ ਗੁਰ ਸ਼ਬਦ ਵਿੱਚੋਂ ਸਿੱਖਣ ਦਾ ਯਤਨ ਕਰੀਏ ਜੀ। ਤਨਾਸਰੀ ਮਹਲਾ ਪੰਜਵਾ, ਹਰ ਹਰ ਲੀਨੇ ਸੰਤ ਉਬਾਰ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਸ਼ਬਦ ਤਨਾਸਰੀ ਰਾਗ ਵਿੱਚ ਪਹਿਲੀ ਪੰਕਤੀ ਵਾਹਿਗੁਰੂ ਜੀ ਆਪਣੇ ਪਿਆਰਿਆਂ ਦੀ ਸੰਤਾਂ ਦੀ ਰੱਖਿਆ ਕਰਦੇ ਨੇ, ਆ ਅਖਰੀ ਅਰਥ ਬਣਦੇ ਨੇ। ਆਓ ਥੋੜ੍ਹਾ ਵਰਤੇ ਗਏ ਗੁਰੂ ਪਿਤਾ ਵੱਲੋਂ ਵਰਤੇ ਗਏ ਸ਼ਬਦਾਂ ਦੀ ਗਹਿਰਾਈ ਵਿੱਚ ਹੋਰ ਸਿੱਖਣ ਦਾ ਯਤਨ ਕਰੀਏ। ਸੰਤ ਅੰਦਰਲੀ ਬਿਰਤੀ ਹੈ ਔਰ ਗੁਰੂ ਪਿਤਾ ਦਾ ਸੁਪਨਾ ਸੀ ਹਰ ਸਿੱਖ ਅੰਦਰੋਂ ਸੰਤ ਹੋਣਾ ਚਾਹੀਦਾ ਹੈ, ਬਾਹਰੋਂ ਸਿਪਾਹੀ ਹੋਣਾ ਚਾਹੀਦਾ ਹੈ। ਧਰਮ ਦੀ ਦੁਨੀਆ ਵਿੱਚ ਸੰਤ ਸ਼ਬਦ ਗੁਰੂ ਪਿਤਾ ਤੋਂ ਪਹਿਲਾਂ ਹਿੰਦੂਇਜ਼ਮ ਵੇਲੇ ਸਭ ਤੋਂ ਉੱਚਾ ਮੰਨਿਆ ਸੀ। ਸਿਪਾਹੀ ਰੈਂਕ ਸਭ ਤੋਂ ਨੀਵਾਂ ਹੈ। ਅੰਦਰਲੀ ਅਵਸਥਾ ਤਿੰਨ ਤਰ੍ਹਾਂ ਦੀ ਹੈ। ਇੱਕ ਅਵਸਥਾ ਹੈ ਜੋ ਹਰ ਵੇਲੇ ਆਪਣੇ ਮਨ ਨੂੰ ਸੁਚੇਤਤਾ ਵਿੱਚ ਜਾਗ੍ਰਿਤ ਹੋ ਕੇ ਜਗਾ ਕੇ ਰੱਖਦਾ ਹੈ ਔਰ ਬੇਕਾਰਾਂ ਵਿੱਚ ਜਾਣ ਤੋਂ ਆਪਣੇ ਆਪ ਨੂੰ ਬਚਾ ਲੈਂਦਾ ਹੈ। ਕਿਵੇਂ? ਵਾਹਿਗੁਰੂ ਦੀ ਯਾਦ ਵਿੱਚ, ਵਾਹਿਗੁਰੂ ਦੇ ਸਿਮਰਨ ਰਾਹੀਂ, ਗੁਰਬਾਣੀ ਦੇ ਗਿਆਨ ਰਾਹੀਂ, ਗੁਰਬਾਣੀ ਦੀਆਂ ਸਿੱਖਿਆਵਾਂ ਰਾਹੀਂ। ਜਦੋਂ ਵੀ ਮਨ ਤਪਣ ਨੂੰ ਲੱਗਦਾ ਹੈ, ਮਨ ਖਿਜਣ ਨੂੰ ਕਰੇ ਤੇ ਗੱਲ ਯਾਦ ਆ ਜਾਵੇ ਮਨਾ ਗੁਰੂ ਪਿਤਾ ਦਾ ਬਚਨ ਹੈ, ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ। ਹੁਣ ਨਾ ਬੋਲਿਆ ਜਾਵੇ ਤੇ ਚੰਗਾ, ਕਿਉਂਕਿ ਮਨ ਹੋਰ ਤਪੇਗਾ, ਚੁੱਪ ਰਹਿ ਜਾਵੇ। ਜਦੋਂ ਕਿਸੇ ਦਾ ਕੋਈ ਪੱਖ ਨਾ ਚੰਗਾ ਲੱਗੇ ਤੇ ਗੱਲ ਚੇਤੇ ਆ ਜਾਵੇ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਾ ਹੈ ਬੇਗਾਨਾ, ਸਗਲ ਸੰਗ ਹਮਕੋ ਬਨਾਈ, ਵਾਹਿਗੁਰੂ ਜੀ ਮੈਨੂੰ ਨਫ਼ਰਤ ਤੋਂ ਬਚਾ ਲਓ, ਵਾਹਿਗੁਰੂ ਜੀ ਮੈਨੂੰ ਹਉਮੈ ਤੋਂ ਬਚਾ ਲਓ। ਫਿਰ ਹੋਮੈ ਤੋਂ ਬਚਾਉਣ ਵਾਸਤੇ ਗੁਰੂ ਪਿਤਾ ਦੀ ਬਾਤ ਯਾਦ ਆ ਜਾਏਗੀ, ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ, ਸਾਰਾ ਕੁਛ ਵਾਹਿਗੁਰੂ ਦਾ ਹੀ ਹੈ। ਹੋਮੈ ਕਿਸ ਗੱਲ ਤੇ, ਮੇਰਾ ਮੁਝ ਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਸੱਚ ਜਾਣਿਓ ਜੇ ਮਨ ਨੂੰ ਤਪਣ ਤੋਂ ਬਚਾ ਲਿਆ, ਸ਼ਾਂਤ ਹੋ ਗਿਆ। ਜਦੋਂ ਗੁਣਾਂ ਵਿੱਚ ਹੈ ਮਨ ਸ਼ਾਂਤ ਹੈ, ਜਿਉਂ ਹੀ ਗੁਣ ਵਿਸਰ ਜਾਂਦੇ ਨੇ, ਵਾਹਿਗੁਰੂ ਜੀ ਵਿਸਰਦੇ ਨੇ ਤੇ ਗੁਣ ਵਿਸਰ ਜਾਂਦੇ ਨੇ। ਸੋਧਰ ਸਾਹਿਬ ਜੀ ਦੀ ਬਾਣੀ ਦਾ ਫੈਸਲਾ ਹੈ, ਹਰ ਬਿਸਰਤ ਤੇਰੇ ਗੁਣ ਗਲਿਆ। ਜਦੋਂ ਇਸ ਮਨ ਨੂੰ ਗੁਰੂ ਦੀ ਬਾਣੀ ਭੁੱਲ ਜਾਏਗੀ, ਗੁਰੂ ਦੀ ਸਿੱਖਿਆ ਭੁੱਲ ਜਾਏਗੀ, ਜਦੋਂ ਮਨ ਨੂੰ ਵਾਹਿਗੁਰੂ ਦੀ ਯਾਦ ਭੁੱਲ ਜਾਏਗੀ, ਮਨ ਤਪ ਜਾਏਗਾ। ਜੈ ਤਨ ਬਾਣੀ ਬਿਸਰ ਜਾਏ, ਜਿਉਂ ਪੱਕਾ ਰੋਗੀ ਬਿਲ ਲਾਏ। ਆਪਾਂ ਦੇਖਦੇ ਹਾਂ ਅੰਦਰ ਵਾਹਿਗੁਰੂ ਦੀ ਜੋਤ ਹੈ, ਵਾਹਿਗੁਰੂ ਦੇ ਗੁਣ ਵੀ ਸਾਡੇ ਅੰਦਰ ਨੇ, ਸਾਰਿਆਂ ਦੇ ਅੰਦਰ ਹੈ। ਜਿੰਨਾ ਚਿਰ ਮਨ ਸਹਿਨਸ਼ੀਲਤਾ ਵਿੱਚ ਹੈ, ਸ਼ਾਂਤੀ ਵਿੱਚ ਹੈ, ਉਨਾ ਚਿਰ ਸ਼ਾਂਤ ਹੈ। ਜਦੋਂ ਖਿਝ ਜਾਏਗਾ, ਸਹਿਜ ਨਹੀਂ ਰਹੇਗਾ, ਤਪ ਜਾਏਗਾ। ਜਦੋਂ ਇਹ ਸਮਝਦਾ ਹੈ ਸਰੀਰ ਵਾਹਿਗੁਰੂ ਦਾ ਹੈ, ਤੇ ਪੰਗਤੀ ਯਾਦ ਹੈ, ਜੀਉ ਪਿੰਡ ਸਭ ਤੇਰੀ ਰਾਸ, ਸਰੀਰ ਵਾਹਿਗੁਰੂ ਦਾ ਹੈ, ਸ਼ੁਕਰਾਨਾ ਕਰ ਰਿਹਾ, ਮਨ ਸ਼ਾਂਤ ਹੈ, ਘਰ ਵਾਹਿਗੁਰੂ ਦਾ ਹੈ, ਪੁੱਤਰ ਧੀਆਂ ਗੁਰੂ ਦੇ ਸਾਹਿਬਜ਼ਾਦੇ ਸਾਹਿਬਜ਼ਾਦੀਆਂ ਨੇ, ਸਾਰੇ ਰੱਬ ਦੇ ਬਣਾਏ ਹੋਏ ਬੰਦੇ ਵਾਹਿਗੁਰੂ ਦੇ ਨੇ, ਪੁੱਤਰ ਧੀਆਂ ਨੇ। ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਮਨ ਸ਼ਾਂਤ ਹੈ। ਜਿਉਂ ਹੀ ਮਨ ਕਹੇਗਾ ਆ ਮੇਰਾ ਹੈ, ਇਹ ਹਉਮੈ ਵਿੱਚ ਤਪ ਜਾਏਗਾ। ਜਦੋਂ ਕਹੇਗਾ ਇਹ ਬੇਗਾਨਾ ਹੈ, ਇਹ ਨਫ਼ਰਤ ਵਿੱਚ ਤਪ ਜਾਏਗਾ। ਇੱਕ ਜੀਵਨ ਉਹ ਹੋਏਗਾ ਜੋ ਹਰ ਵੇਲੇ ਆਪਣੇ ਆਪ ਨੂੰ ਸ਼ਾਂਤ ਰੱਖਦੇ ਹੋਣਗੇ, ਉਹ ਬਹੁਤ ਬਿਰਲੇ ਕੋਟਨ ਮੈਂ ਕਹੂੰ। ਐਸਾ ਨਹੀਂ ਕਿ ਨਹੀਂ, ਬਾਬਾ ਸਾਹਿਬ ਬੁੱਢਾ ਜੀ ਵਰਗਿਆਂ ਦਾ ਜੀਵਨ ਐਸਾ ਸੀ। ਭਾਈ ਸਾਹਿਬ ਭਾਈ ਕਨਈਆ ਜੀ ਵਰਗਿਆਂ ਦਾ ਜੀਵਨ ਐਸਾ ਸੀ ਜੋ ਕਦੀ ਤਪਿਆ ਹੀ ਨਹੀਂ। ਇੱਕ ਜੀਵਨ ਉਹ ਜਿਹੜਾ ਹਰ ਵੇਲੇ ਤਪਿਆ ਹੀ ਰਹਿੰਦਾ ਹੈ, ਜਾਂ ਤਾਂ ਹਉਮੈ ਵਿੱਚ ਹੈ, ਜਾਂ ਕ੍ਰੋਧ ਵਿੱਚ ਹੈ, ਜਾਂ ਨਫ਼ਰਤ ਵਿੱਚ ਹੈ। ਐਸਾ ਜੀਵਨ ਵੀ ਆਮ ਨਹੀਂ ਦਿਸਦਾ, ਕੋਈ ਵਿਰਲਾ ਹੋਏਗਾ। ਜੋ ਆਮ ਜਨਰਲ ਪਬਲਿਕ ਹੈ, ਜਿਸ ਵਿੱਚ ਆਪਾਂ ਸਾਰੇ ਆਉਂਦੇ ਹਾਂ, ਮੈਂ ਵੀ ਉਹਨਾਂ ਵਿੱਚੋਂ ਹੀ ਹਾਂ, ਸਾਡਾ ਅਸੀਂ ਆਪਣੇ ਅੰਦਰ ਝਾਤੀ ਮਾਰੀਏ ਤੇ ਸਾਡਾ ਮਨ ਸੱਚੀ ਕਬ ਹੂੰ ਜੀਅੜਾ, ਉਹ ਵਿੱਚ ਚੜ੍ਹਤ ਹੈ ਕਬ ਹੂੰ ਜਾਏ ਪਿਆਲੇ। ਆਪਾਂ ਯਾਦ ਕਰਕੇ ਦੇਖੋ, ਜਦੋਂ ਗੁਰੂ ਦੀ ਗੱਲ ਕਰਦੇ ਹਾਂ, ਇੱਕ ਦੂਸਰੇ ਨਾਲ ਬਾਣੀ ਦੀ ਵਿਚਾਰ ਕਰਦੇ ਹਾਂ, ਤੇ ਮਨ ਬੜਾ ਸਵਾਦ ਵਿੱਚ ਭਿੱਜ ਜਾਂਦਾ ਹੈ, ਕਿਉਂਕਿ ਗੁਰੂ ਕੀ ਬਾਤ ਵਿੱਚ ਸਵਾਦ ਹੀ ਬੜਾ ਹੈ, ਆਨੰਦ ਹੀ ਬੜਾ ਹੈ, ਮਨ ਇਸ ਆਨੰਦ ਵਿੱਚ ਭਿੱਜ ਜਾਂਦਾ ਹੈ। ਰੱਬ ਨਾ ਕਰੇ ਕਿ ਜਦੋਂ ਕਿਤੇ ਅਸੀਂ ਬਾਹਰ ਬੈਠੇ ਹੁੰਦੇ ਹਾਂ, ਇੱਕ ਦੂਸਰੇ ਕੋਲ ਗੱਲਾਂ ਕਰਦੇ ਹਾਂ, ਕਿਸੇ ਨਾ ਕਿਸੇ ਦੀ ਨੈਗੇਟਿਵ ਚਰਚਾ ਚੱਲ ਪੈਂਦੀ ਹੈ, ਜਾਂ ਤੇ ਉਹ ਰਾਜਨੀਤੀ ਦੇ ਥਰੂ ਸ਼ੁਰੂ ਹੋ ਜਾਂਦੀ ਹੈ, ਜਾਂ ਫਿਰ ਕਿਸੇ ਮਿੱਤਰ ਦੀ ਬਾਤ ਤੋਂ ਸ਼ੁਰੂ ਹੋ ਜਾਂਦੀ ਹੈ, ਜਾਂ ਫਿਰ ਕਿਸੇ ਰਿਸ਼ਤੇਦਾਰ ਤੋਂ ਸ਼ੁਰੂ ਹੋ ਜਾਂਦੀ ਹੈ। ਉਸ ਵੇਲੇ ਫਿਰ ਮਨ ਦੇ ਅੰਦਰ ਇੱਕ ਨੋਟ ਕਰਿਓ, ਇੱਕ ਸੂਖਸ਼ਮ ਅਹੰ ਭਾਵ ਹੈ। ਉਹ ਕੀ ਹੈ? ਜਦੋਂ ਕਿਤੇ ਚਾਰ ਬੰਦੇ ਗੱਲਾਂ ਕਰਨਗੇ, ਮਨ ਦੇ ਅੰਦਰ ਇੱਕ ਬਿਰਤੀ ਹੈ, ਇਹ ਚਾਹੁੰਦਾ ਹੈ ਕਿ ਮੈਨੂੰ ਕਿਤੇ ਇਹ ਨਾ ਸਮਝਣ ਕਿ ਮੈਨੂੰ ਘੱਟ ਪਤਾ ਹੈ, ਜੇ ਇਹਨਾਂ ਨੇ ਇੱਕ ਇੱਕ ਗੱਲ ਦੱਸੀ ਹੈ ਤੇ ਮੈਂ ਵੀ ਇੱਕ ਇੱਕ ਦੱਸਾਂ। ਕਦੀ ਪਰਖ ਕੇ ਦੇਖਣਾ, ਇੱਕ ਬੰਦਾ ਕਿਸੇ ਰਾਜਨੀਤਿਕ ਪਾਰਟੀ ਦੀ ਬਾਤ ਕਰੇਗਾ, ਫਿਰ ਦੂਸਰਾ ਸ਼ੁਰੂ ਹੋ ਜਾਏਗਾ, ਤੀਸਰਾ ਸ਼ੁਰੂ ਹੋ ਜਾਏਗਾ, ਚੌਥਾ ਸ਼ੁਰੂ ਹੋ ਜਾਏਗਾ। ਕਦੀ ਇੱਕ ਘੰਟਾ ਗੱਲਾਂ ਸੁਣ ਕੇ ਦੇਖਣੀਆਂ, ਗੱਲਾਂ ਪਤਾ ਕਿਹੜੀਆਂ ਕੀਤੀਆਂ ਨੇ, ਜਿਹੜੀਆਂ ਅਖਬਾਰਾਂ 'ਚ ਆਈਆਂ ਨੇ। ਆਖੋ ਵਾਹਿਗੁਰੂ, ਮਨ ਦੀ ਬਿਰਤੀ ਹੈ ਕਿ ਮੈਂ ਵੀ ਦੱਸਾਂ ਕਿ ਆਹ ਮੈਨੂੰ ਵੀ ਪਤਾ ਹੈ। ਪਰ ਉਸ ਵਿੱਚ ਜਦੋਂ ਵੀ ਅਸੀਂ ਕਿਸੇ ਦੇ ਵੀ ਔਗਣ ਦੀ ਬਾਤ ਕਰਾਂਗੇ ਤੇ ਸਾਡੇ ਮਨ ਵਿੱਚ ਵੀ ਸੂਖਸ਼ਮ ਉਹਦੇ ਪ੍ਰਤੀ ਨਫ਼ਰਤ ਪੈਦਾ ਹੋ ਜਾਏਗੀ, ਤੇ ਜਿਹੜਾ ਸੁਣੇਗਾ ਉਹਦੀ ਨਫ਼ਰਤ ਨੂੰ ਹੋਰ ਵਾਧਾ ਮਿਲੇਗਾ, ਤੇ ਇੱਕ ਦੂਸਰੇ ਦੀਆਂ ਗੱਲਾਂ ਦੇ ਨਾਲ ਸਮਾਜ ਦੇ ਅੰਦਰ ਇੱਕ ਦੂਸਰੇ ਦੀ ਨਫ਼ਰਤ ਵਧਾਈ ਜਾਂਦੀ ਹੈ, ਉਹਦਾ ਨਾਮ ਹੈ ਨਿੰਦਾ। ਦੋ ਸ਼ਬਦ ਆਏ ਨੇ, ਸੰਤ ਤੇ ਨਿੰਦਕ। ਸੰਤ ਪ੍ਰਤੀ ਗੁਰਬਾਣੀ ਦਾ ਇੱਕ ਫੈਸਲਾ ਹੈ, ਸੰਤ ਕਾ ਮਾਰਗ ਧਰਮ ਕੀ ਪੌੜੀ। ਦੋ ਸ਼ਬਦ ਨੇ, ਮਾਰਗ ਪੌੜੀ। ਮਾਰਗ ਹੁੰਦਾ ਇੱਕ ਥਾਂ ਤੋਂ ਦੂਸਰੇ ਥਾਂ ਸਿੱਧਾ ਤੁਰੇ ਜਾਣਾ, ਪੌੜੀ ਹੁੰਦੀ ਹੈ ਇੱਕ ਥਾਂ ਤੋਂ ਉੱਪਰ ਨੂੰ ਸਟੈਪ ਬਾਈ ਸਟੈਪ ਉੱਪਰ ਚਲੇ ਜਾਣਾ। ਮਾਰਗ ਤੇ ਪੌੜੀ ਦਾ ਇੱਕ ਫਰਕ ਹੈ, ਅਗਰ ਕੋਈ ਰਸਤੇ ਦੇ ਉੱਪਰ ਮਾਰਗ ਦੇ ਉੱਪਰ 20-25 ਕਿਲੋਮੀਟਰ ਜਾ ਕੇ 50 ਕਿਲੋਮੀਟਰ ਜਾ ਕੇ ਰਸਤਾ ਭੁੱਲ ਗਿਆ, ਪਾਸੇ ਚਲਿਆ ਗਿਆ, ਉਹ ਭੁੱਲਦਾ ਹੋਇਆ ਗੇੜੇ ਖਾਂਦਾ ਹੋਇਆ ਪੁੱਛਦਾ ਪੁਛਾਉਂਦਾ ਉੱਥੇ ਹੀ ਪਹੁੰਚ ਸਕਦਾ ਤੇ ਉੱਥੋਂ ਹੀ ਸ਼ੁਰੂ ਕਰ ਸਕਦਾ ਦੁਬਾਰੇ ਮਾਰਗ। ਪਰ ਜਿਹੜੀ ਪੌੜੀ ਹੈ ਨਾ, ਉਹਦੇ 'ਚ ਗੱਲ ਯਾਦ ਰੱਖਿਓ, ਭਾਵੇਂ ਉਹ ਦੂਜੀ ਪੌੜੀ ਤੋਂ ਡਿੱਗ ਪਵੇ ਤੇ ਚਾਹੇ ਚੌਥੀ ਤੋਂ ਡਿੱਗ ਪਵੇ, ਦੁਬਾਰੇ ਸ਼ੁਰੂਆਤ ਪਹਿਲੀ ਪੌੜੀ ਤੋਂ ਹੀ ਕਰਨੀ ਪੈਂਦੀ ਜੇ। ਸਮਝਣਾ ਸੰਤ ਕਾ ਮਾਰਗ। ਸਾਡੀ ਸਾਰਿਆਂ ਦੀ ਕੋਸ਼ਿਸ਼ ਹੁੰਦੀ ਹੈ ਕਿ ਸਾਡੇ ਘਰ ਵਿੱਚ ਆਪਸ ਵਿੱਚ ਮਾਹੌਲ ਖਰਾਬ ਨਾ ਹੋਵੇ। ਕੋਈ ਨਹੀਂ ਚਾਹੁੰਦਾ ਮੇਰੇ ਘਰ ਦਾ ਮਾਹੌਲ ਖਰਾਬ ਹੋਵੇ। ਕਦੀ ਇਹਨਾਂ ਪੰਜ ਵਿਕਾਰਾਂ ਨੂੰ ਅਸੀਂ ਇਸ ਪੱਖ ਨਾਲ ਦੇਖੀਏ ਕਿ ਜਿਹੜੇ ਚਾਰ ਵਿਕਾਰ ਨੇ ਇਹਨਾਂ ਦੇ ਨਾਲ ਕਿਧਰੇ ਨਾ ਕਿਧਰੇ ਸੰਸਾਰ ਦਾ ਦੇ ਲਈ ਕੁਛ ਨਾ ਕੁਛ ਹੋ ਜਾਂਦਾ, ਪੋਜ਼ਿਟਿਵ ਹੋ ਜਾਂਦਾ। ਕਾਮ ਇੱਕ ਵਿਕਾਰ ਹੈ, ਪਤੀ ਪਤਨੀ ਦਾ ਫਿਜ਼ੀਕਲੀ ਰਿਲੇਸ਼ਨ ਇਹਦੇ ਨਾਲ ਹੁੰਦਾ ਹੈ ਅਤੇ ਸੰਸਾਰ ਦੀ ਉਤਪਤੀ ਚੱਲ ਰਹੀ ਹੈ, ਪੀੜ੍ਹੀ ਦਰ ਪੀੜ੍ਹੀ ਇਹ ਸੰਸਾਰ ਚੱਲ ਰਿਹਾ ਹੈ। ਲੋਭ ਦੇ ਅੰਦਰ ਬੰਦਾ ਵੱਧ ਤੋਂ ਵੱਧ ਪੈਸਾ ਕਮਾਏਗਾ, ਪੈਸਾ ਕਮਾ ਕੇ ਉਹਨੂੰ ਖਰਚ ਕਰੇਗਾ, ਖਰਚ ਕਰੇਗਾ ਅਤੇ ਕਿਧਰੇ ਨਾ ਕਿਧਰੇ ਨਵੇਂ ਮਕਾਨ ਬਣ ਰਹੇ ਨੇ, ਜਿਹੜੀ ਨਵੀਂ ਡਿਵੈਲਪਮੈਂਟ ਹੋ ਰਹੀ ਹੈ ਉਹਦੇ ਵਿੱਚੋਂ ਵੀ ਸਮਾਜ ਨੂੰ ਕੁਛ ਨਾ ਕੁਛ ਮਿਲੀ ਜਾ ਰਿਹਾ ਹੈ। ਹੰਕਾਰ ਬੰਦਾ ਉਸ 'ਤੇ ਕਰੇਗਾ ਜੋ ਉਸਨੇ ਲਿਆਂਦਾ ਹੋਏਗਾ, ਮਿਹਨਤ ਕੀਤੀ ਹੋਏਗੀ, ਉਹਦੇ ਨਾਲ ਵੀ ਕੁਛ ਨਾ ਕੁਛ ਇਨਡਾਇਰੈਕਟ ਸਮਾਜ ਨੂੰ ਮਿਲ ਜਾਂਦਾ ਹੈ। ਮੋਹ ਮਾਪੇ ਬੱਚਿਆਂ ਨਾਲ ਕਰਦੇ ਨੇ, ਬੱਚੇ ਮਾਪਿਆਂ ਨਾਲ ਕਰਦੇ ਨੇ, ਮੋਹ ਦੇ ਵਿੱਚ ਇੱਕ ਦੂਸਰੇ ਦੀ ਮਦਦ ਕਰਦੇ ਨੇ, ਮਿੱਤਰ ਮਿੱਤਰ ਦੀ ਮਦਦ ਕਰਦਾ, ਇਹਦੇ ਨਾਲ ਵੀ ਕੁਛ ਨਾ ਕੁਛ ਸਮਾਜ ਨੂੰ ਮਿਲ ਜਾਂਦਾ। ਕਦੀ ਸੋਚ ਕੇ ਦੇਖਣਾ, ਕ੍ਰੋਧ ਇੱਕ ਐਸਾ ਵਿਕਾਰ ਹੈ ਜਿਹਦੇ ਨਾਲ ਸਮਾਜ ਦਾ ਕੋਈ ਫਾਇਦਾ ਨਹੀਂ ਹੁੰਦਾ, ਕੋਈ ਫਾਇਦਾ ਨਹੀਂ ਹੁੰਦਾ। ਅਤੇ ਕਮਾਲ ਦੀ ਬਾਤ ਇਹ ਹੈ, ਇਹ ਵਿਕਾਰ ਘਰ ਵਿੱਚ ਜ਼ਿਆਦਾ ਤੰਗ ਕਰਦਾ ਹੈ, ਬਾਹਰ ਕੰਟਰੋਲ ਸੌਖਾ ਹੋ ਜਾਂਦਾ ਹੈ, ਘਰ ਵਿੱਚ ਬਹੁਤ ਤੰਗ ਕਰਦਾ ਹੈ। ਗੁਰੂ ਅਮਰਦਾਸ ਸਾਹਿਬ ਜੀ ਨੇ ਇਹਨਾਂ ਪੰਜਾਂ ਨੂੰ ਜਮਦੂਤ ਕਿਹਾ ਹੈ, ਜਮਦੂਤ। ਜਦੋਂ ਵੀ ਕਿਸੇ ਦੇ ਅੰਦਰ ਇਹ ਹਮਲਾ ਕਰਨਗੇ, ਉਹਦੀਆਂ ਮਿਸਟੇਕਸ ਕਰਵਾ ਦੇਣਗੇ। ਤੇ ਕਮਾਲ ਇਹ ਹੈ ਕਿ ਕਿਸੇ ਦੀ ਮਿਸਟੇਕ ਬਾਰੇ ਜਦੋਂ ਅਸੀਂ ਚਰਚਾ ਕਰਦੇ ਹਾਂ, ਅਸੀਂ ਭੁੱਲ ਜਾਂਦੇ ਹਾਂ ਸਾਡੇ ਤੋਂ ਵੀ ਹੋਈਆਂ ਨੇ, ਆਖੋ ਵਾਹਿਗੁਰੂ ਸਾਡੇ ਤੋਂ ਵੀ ਹੋਈਆਂ ਨੇ। ਇਹੀ ਕਾਰਨ ਹੈ ਕਿ ਜਦੋਂ ਕਿਸੇ ਦੀ ਨਿੰਦਾ ਕਰੋ ਬੜਾ ਸਵਾਦ ਆਉਂਦਾ ਹੈ, ਤੇ ਪਤਾ ਲੱਗੇ ਕਿ ਉਹਨੇ ਮੇਰੀ ਨਿੰਦਾ ਕੀਤੀ ਸੀ ਤੇ ਅੰਦਰ ਅੱਗ ਲੱਗ ਜਾਂਦੀ ਹੈ। ਸਤਿਗੁਰਾਂ ਨੇ ਦੋਨੋਂ ਮਾਰਗ ਸਾਡੇ ਸਾਹਮਣੇ ਰੱਖ ਦਿੱਤੇ ਨੇ, ਕਿਸ ਮਾਰਗ ਤੇ ਤੁਰਨਾ ਹੈ। ਇੱਕ ਹੈ ਸੰਤ ਕਾ ਮਾਰਗ ਜੋ ਹੈ ਉਹ ਧਰਮ ਕੀ ਪੌੜੀ ਹੈ। ਧਰਮ ਦੀ ਪੌੜੀ ਕੀ ਹੈ ਕਿ ਅਸੀਂ ਆਪਣੇ ਆਪ ਨੂੰ ਫਾਇੰਡ ਆਊਟ ਕਰਨਾ ਹੈ ਕਿ ਮੇਰਾ ਮਨ ਕਿਹੜੀਆਂ ਗੱਲਾਂ 'ਤੇ ਖਿੱਚਦਾ ਹੈ। ਹਰ ਬੰਦੇ ਨੂੰ ਪਤਾ ਹੈ ਘਰ ਵਿੱਚ ਕਦੋਂ ਖਿੱਚਦਾ ਹੈ, ਜਦੋਂ ਮੈਂ ਬੱਚੇ ਨੂੰ ਕਹਿੰਦਾ ਬੇਟਾ ਪੜ੍ਹ ਲਿਆ ਕਰ, ਉਹ ਪੜ੍ਹਦਾ ਨਹੀਂ ਹੈ, ਖਿੱਚ ਜਾਂਦਾ ਹੈ। ਮਾਪੇ ਬੱਚਿਆਂ ਨੂੰ ਕੁਛ ਕਹਿੰਦੇ ਨੇ, ਉਹ ਮੰਨਦੇ ਨਹੀਂ ਹੈ, ਉਹ ਖਿੱਚ ਜਾਂਦੇ ਨੇ। ਇੱਕ ਹਾਲਾਤ ਐਸੀ ਆਉਂਦੀ ਹੈ ਜਦੋਂ ਉਹ ਕਹੀ ਜਾਂਦੇ ਨੇ, ਉਹ ਕਹਿੰਦੇ ਨੇ ਹੁਣ ਕੋਈ ਫਾਇਦਾ ਨਹੀਂ ਹੈ, ਕਹਿਣਾ ਬੰਦ ਕਰ ਦਿਉ। ਹੁੰਦਾ ਨਾ, ਹਰ ਇੱਕ ਨਾਲ ਹੋ ਜਾਂਦਾ, ਬੱਚੇ ਵੱਡੇ ਹੋ ਜਾਂਦੇ ਨੇ, ਹੁਣ ਨਹੀਂ ਮੰਨਦੇ, ਕਹਿਣਾ ਬੰਦ ਕਰ ਦਿਉ। ਹੁਣ ਜੇ ਕਹਿਣਾ ਬੰਦ ਕਰ ਦਿੱਤਾ ਤੇ ਖਿੱਚਣਾ ਵੀ ਬੰਦ ਕਰ ਦੇਵੋ, ਇੱਕ ਸਟੈਪ ਉੱਪਰ ਜਾਈਏ, ਆਖੋ ਵਾਹਿਗੁਰੂ। ਕਿਉਂਕਿ ਜੇ ਕਹਿਣਾ ਹੀ ਬੰਦ ਕਰ ਦਿੱਤਾ ਫਿਰ ਚੁੱਪ ਹੋ ਕੇ ਕਿਉਂ ਖਿੱਚੀ ਜਾਣਾ ਹੈ। ਕੁਛ ਹਾਲਾਤ ਐਸੇ ਨੇ, ਹਰ ਇੱਕ ਦਾ ਆਪਣਾ ਆਪਣਾ ਸੁਭਾਅ ਹੈ, ਸੁਭਾਅ ਚੰਗਾ ਨਹੀਂ ਲੱਗਦਾ ਮਨ ਖਿੱਚ ਜਾਂਦਾ ਹੈ, ਫਿਰ ਕੀ ਹੋ ਗਿਆ, ਕੀ ਪਤਾ ਉਹਨੂੰ ਮੇਰਾ ਸੁਭਾਅ ਨਾ ਚੰਗਾ ਲੱਗਦਾ ਹੋਵੇ। ਇਸ ਲਈ ਆਪਣੀਆਂ ਆਦਤਾਂ ਨੂੰ, ਤਿੰਨ ਚੀਜ਼ਾਂ ਨੂੰ ਅਸੀਂ ਘਟਾਉਂਦੇ ਜਾਣਾ, ਸਟੈਪ ਬਾਈ ਸਟੈਪ ਘਟਾਉਣਾ। ਨੰਬਰ ਇੱਕ ਮਨ ਦਾ ਖਿੱਚਣਾ, ਨੰਬਰ ਦੋ ਮਨ ਦਾ ਇਮੋਸ਼ਨਲ ਹੋਣਾ, ਨੰਬਰ ਤਿੰਨ ਮਨ ਦਾ ਸੈਂਟੀਮੈਂਟਲ ਹੋਣਾ। ਇਹਨਾਂ ਤਿੰਨਾਂ ਰਾਹੀਂ ਸਾਰੇ ਰੋਗ ਲੱਗਦੇ ਨੇ, ਇਹਨੂੰ ਤਿਰਬਿਧ ਰੋਗ ਦਾ ਜ਼ਿਕਰ ਮੇਰੇ ਗੁਰੂ ਪਿਤਾ ਨੇ ਕੀਤਾ ਹੈ। ਤਿੰਨ ਵਿਧੀਆਂ ਦੇ ਨਾਲ ਅਸੀਂ ਅੰਦਰੋਂ ਦੁਖੀ ਹੁੰਦੇ ਹਾਂ। ਹੁਣ ਸਤਿਗੁਰੂ ਇਹ ਦੋਨੋਂ ਤਰ੍ਹਾਂ ਦਾ ਸੁਭਾਅ, ਇੱਕ ਮਨ ਦੇ ਤਪਣ ਵਾਲਾ ਦੁਨੀਆਂ ਦੇ ਔਗਣ ਦੇਖ ਦੇਖ ਕੇ ਉਹਨਾਂ ਔਗਣਾਂ ਦੀ ਚਰਚਾ ਕਰਕੇ ਇੱਕ ਨਿੰਦਕ ਬਣ ਜਾਣਾ, ਅਤੇ ਦੂਸਰਾ ਹੈ ਮਨ ਨੂੰ ਸ਼ਾਂਤ ਕਰ ਲੈਣਾ। ਇੱਕ ਦਾ ਫਾਇਦਾ ਇੱਕ ਦਾ ਨੁਕਸਾਨ ਇਸ ਸ਼ਬਦ ਅੰਦਰ ਦੱਸ ਰਹੇ ਨੇ, ਆਓ ਸਿੱਖਣ ਦਾ ਯਤਨ ਕਰੀਏ ਜੀ। ਹਰ ਹਰ ਲੀਨੇ ਸੰਤ ਉਬਾਰ, ਨਾਮ ਸਿਮਰਨ ਗੁਰਬਾਣੀ ਦੀ ਵਿਚਾਰ, ਦੋ ਚੀਜ਼ਾਂ ਐਸੀਆਂ ਨੇ, ਅਗਰ ਇਹਦਾ ਅਭਿਆਸ ਹੋ ਜਾਵੇ ਤੇ ਮਨ ਤਪੇਗਾ ਨਹੀਂ, ਆਖੋ ਵਾਹਿਗੁਰੂ ਤਪੇਗਾ ਨਹੀਂ। ਨਾਮ ਦਾ ਅਭਿਆਸ ਕੀ ਹੈ? ਹਰ ਵੇਲੇ ਅਹਿਸਾਸ ਹੋ ਜਾਵੇ ਵਾਹਿਗੁਰੂ ਦੀਆਂ ਦਿੱਤੀਆਂ ਦਾਤਾਂ ਵਰਤ ਰਹੇ ਹਾਂ, ਯਾਦ ਰਵੇ, ਸ਼ੁਕਰਾਨੇ ਵਿੱਚ ਵਰਤੀਏ। ਇੱਕ ਛੋਟੀ ਜੀ ਐਗਜ਼ੈਂਪਲ ਦੇਵਾਂ, ਆਪਾਂ ਗੁਰੂ ਕੇ ਲੰਗਰਾਂ ਦੇ ਵਿੱਚ ਬਰਤਨ ਸਾਫ਼ ਕਰਨ ਦੀ ਸੇਵਾ ਕਰਦੇ ਹਾਂ। ਤੁਸੀਂ ਦੇਖੋਗੇ ਇੱਥੇ ਮਾਇੰਡ ਪ੍ਰੈਕਟਿਸ ਹੈ, ਇਹ ਧਿਆਨ ਦੀ ਸਾਧਨਾ ਹੈ। ਜਦੋਂ ਅਸੀਂ ਬਰਤਨ ਸਾਫ਼ ਕਰਦੇ ਹਾਂ ਬੜਾ ਆਨੰਦ ਆਉਂਦਾ ਹੈ, ਇਹ ਸੋਚ ਕੇ ਕਿ ਇਹ ਬਰਤਨ ਗੁਰੂ ਕਰਦਾ ਹੈ, ਬਰਤਨ ਗੁਰੂ ਕਰਦਾ ਹੈ, ਧੋਂਦਿਆਂ ਬੜਾ ਆਨੰਦ ਆਉਂਦਾ ਹੈ। ਜਿਨ੍ਹਾਂ ਨੇ ਲੰਗਰ ਛਕਿਆ ਸੀ ਉਹ ਲੰਗਰ ਗੁਰੂ ਕਾ ਸੀ ਤੇ ਛਕਣ ਵਾਲੇ ਗੁਰੂ ਕੀ ਸੰਗਤ ਸੀ, ਇਸ ਲਈ ਆਪਣੇ ਆਪ ਨੂੰ ਅਮੀਰ ਬੰਦਾ ਵੀ ਇਨਫੀਰੀਅਰਟੀ ਕੰਪਲੈਕਸ ਨਹੀਂ ਲਏਗਾ ਕਿ ਮੈਂ ਅਮੀਰ ਹਾਂ ਭਾਂਡੇ ਮਾਂਜਦਾ ਚੰਗਾ ਲੱਗਾਂਗਾ, ਨਹੀਂ। ਉਹ ਕਹਿੰਦਾ ਲੰਗਰ ਗੁਰੂ ਕਾ ਹੈ, ਬਰਤਨ ਗੁਰੂ ਕੇ ਨੇ, ਛਕਣ ਵਾਲੇ ਗੁਰੂ ਕੇ ਨੇ, ਅਤੇ ਕਿਤਨਾ ਆਨੰਦ ਆ ਰਿਹਾ। ਮੈਂ ਬੇਨਤੀ ਕਰਾਂ ਸਾਡੇ ਘਰ ਵਿੱਚ ਵੀ ਲੰਗਰ ਗੁਰੂ ਕਾ ਹੀ ਹੈ, ਸਿਰਫ ਫੀਲਿੰਗ ਲੈਣ ਦੀ ਲੋੜ ਹੈ, ਗੁਰੂ ਕਾ ਹੈ। ਇਹ ਮਾਇੰਡ ਪ੍ਰੈਕਟਿਸ ਸੀ, ਇਹ ਧਿਆਨ ਦੀ ਇੱਕ ਸਾਧਨਾ ਸੀ, ਇੱਕ ਅਭਿਆਸ ਸੀ, ਇੱਥੋਂ ਸਿੱਖਣਾ ਸੀ। ਇੱਥੋਂ ਦਾ ਲੰਗਰ, ਚਾਹੇ ਉਹ ਆਟਾ ਆਇਆ, ਚਾਹੇ ਦਾਲਾਂ ਆਈਆਂ ਨੇ, ਚਾਹੇ ਸਬਜ਼ੀਆਂ ਆਈਆਂ ਨੇ, ਕਦੀ ਸੋਚ ਕੇ ਦੇਖਣਾ ਆਈਆਂ ਫਿਰ ਵੀ ਪਰਿਵਾਰਾਂ ਦੇ ਘਰਾਂ ਵਿੱਚੋਂ ਨੇ, ਪਰ ਇੱਥੇ ਆ ਕੇ ਇੱਕ ਫੀਲਿੰਗ ਲਈ ਹੈ, ਇੱਕ ਅਭਿਆਸ ਕਰਵਾਇਆ ਮੇਰੇ ਗੁਰੂ ਨੇ। ਪਿਆਰਿਓ, ਜਿਹੜਾ ਵੀ ਆਇਆ ਉਹਨੇ ਗੁਰੂ ਚਰਨਾਂ ਵਿੱਚ ਭੇਟਾ ਕਰ ਦਿੱਤਾ ਹੈ, ਇਹ ਗੁਰੂ ਦਾ ਹੈ, ਇਹ ਅੱਖੀਂ ਦੇਖਣ ਵਾਲੀ ਖੇਡ ਹੈ। ਅਤੇ ਜਦੋਂ ਅਹਿਸਾਸ ਕਰਨਾ ਹੈ ਸਾਡੇ ਘਰਾਂ ਵਿੱਚ ਵੀ ਜੋ ਆਇਆ ਹੈ ਉਹ ਵਾਹਿਗੁਰੂ ਦਾ ਹੀ ਹੈ। ਅਰਦਾਸ ਦੇ ਅੰਦਰ ਇੱਕ ਸ਼ਬਦ ਵਰਤਿਆ ਜਾਂਦਾ ਹੈ, ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ। ਇੱਕ ਸਾਡੀ ਬੋਲੀ ਹੈ, ਇੱਕ ਖਾਲਸੇ ਦੀ ਬੋਲੀ ਹੈ, ਇਹ ਦੋਨਾਂ ਦਾ ਫਰਕ ਹੈ। ਘਰ ਦੇ ਵਿੱਚ ਖਾਣਾ ਤਿਆਰ ਹੁੰਦਾ, ਮਾਂ ਕਹਿੰਦੀ ਬੇਟਾ ਆਓ ਬੈਠੋ ਡਾਇਨਿੰਗ ਟੇਬਲ 'ਤੇ ਖਾਣਾ ਖਾ ਲਓ, ਸ਼ਬਦ ਬਦਲ ਕੇ ਦੇਖੋ ਬੇਟਾ ਲੰਗਰ ਤਿਆਰ ਹੋ ਗਿਆ ਛਕ ਲਓ। ਦੇਖੋ ਕਿਤਨਾ ਫਰਕ ਪੈ ਗਿਆ, ਉੱਥੇ ਖਾਣਾ ਇੱਥੇ ਲੰਗਰ, ਉੱਥੇ ਖਾ ਲਓ ਇੱਥੇ ਛਕ ਲਓ। ਜੇ ਇਸ ਨੂੰ ਹੋਰ ਇੰਜ ਸ਼ਬਦ ਵਰਤਿਆ ਜਾਵੇ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਰੂਪ ਹੋਏਗਾ, ਨਹੀਂ ਤਾਂ ਫਿਰ ਸੈਂਚੀਆਂ ਹੋਣਗੀਆਂ, ਸੈਂਚੀਆਂ ਨਹੀਂ ਤਾਂ ਗੁਟਕੇ ਸਾਰਿਆਂ ਦੇ ਘਰ ਵਿੱਚ ਹੋਣਗੇ। ਕੁਛ ਪਰਿਵਾਰ ਐਸੇ ਨੇ ਜਿਹੜੇ ਜਿਸ ਤਰ੍ਹਾਂ ਗੁਰੂ ਦੇ ਘਰ ਵਿੱਚ ਦਰ ਪ੍ਰਵਾਨ ਹੁੰਦਾ ਅਰਦਾਸ ਕਰਕੇ, ਉਹ ਲੰਗਰ ਛਕ ਕੇ, ਲੰਗਰ ਤਿਆਰ ਕਰਕੇ ਗੁਰੂ ਦੀ ਹਜ਼ੂਰੀ, ਗੁਰ ਸ਼ਬਦ ਦੀ ਹਜ਼ੂਰੀ ਲਿਜਾ ਕੇ ਦਰ ਪ੍ਰਵਾਨ ਕਰਵਾ ਕੇ, ਅਤੇ ਜਦੋਂ ਇਹ ਸ਼ਬਦ ਵਰਤਿਆ ਜਾਂਦਾ ਆਓ ਧੀਏ ਆਓ ਪੁੱਤਰੋ ਬੈਠੋ ਗੁਰੂ ਕਾ ਲੰਗਰ ਤਿਆਰ ਹੋ ਗਿਆ, ਛਕੀਏ ਆਖੋ ਵਾਹਿਗੁਰੂ। ਸੱਚ ਜਾਣਿਓ ਇਹੋ ਜਿਹੇ ਛੋਟੇ ਛੋਟੇ ਸ਼ਬਦਾਂ ਨਾਲ ਗੁਰੂ ਵੀ ਚੇਤੇ ਆਉਣਗੇ ਅਤੇ ਵਾਹਿਗੁਰੂ ਵੀ ਚੇਤੇ ਆਉਣਗੇ। ਜਿਨ੍ਹਾਂ ਘਰਾਂ ਵਿੱਚ ਛੋਟੇ ਬੱਚੇ ਨੇ ਔਰ ਉਹਨਾਂ ਦੀ ਉਮਰ, ਦੋ ਬੱਚਿਆਂ ਦੀ ਉਮਰ ਆਪਸ ਵਿੱਚ ਬਹੁਤਾ ਫਰਕ ਨਹੀਂ ਹੈ, ਦੋ ਚਾਰ ਸਾਲ ਦਾ ਫਰਕ ਹੈ, ਆਪਾਂ ਸਾਰੇ ਪਰਿਵਾਰਕ ਜੀਵਨ ਜਿਉਂਦੇ ਹਾਂ, ਕਲਚਰ ਕਿੱਥੋਂ ਬਣਦਾ, ਬਚਪਨ ਤੋਂ ਸੋਚ ਬਣਦੀ ਹੈ। ਹੁੰਦਾ ਕੀ ਹੈ, ਇੱਕ ਬੱਚੇ ਨੂੰ ਕੋਈ ਚੀਜ਼ ਲੈ ਕੇ ਦੇਣੀ ਹੈ, ਆਪਾਂ ਸਾਰੇ ਜਾਣਦੇ ਹਾਂ ਦੂਸਰਾ ਬੱਚਾ ਵੀ ਝਾਕ ਕਰੇਗਾ, ਨੈਚੁਰਲੀ ਹੈ। ਇੱਕ ਨੂੰ ਲੈ ਕੇ ਦੇਵਾਂਗੇ ਅਤੇ ਦੂਸਰਾ ਬੱਚਾ ਕਹੇਗਾ ਪਾਪਾ ਮੈਨੂੰ ਨਹੀਂ ਲੈ ਕੇ ਦਿੱਤੀ, ਮਾਮਾ ਮੈਨੂੰ ਨਹੀਂ ਲੈ ਕੇ ਦਿੱਤੀ। ਅਤੇ ਜਦੋਂ ਇੱਕ ਦਾ ਜਨਮ ਦਿਨ ਆਇਆ, ਦੂਸਰੇ ਦਾ ਜਨਮ ਦਿਨ ਦੂਰ ਹੈ, ਤੇ ਸੋਚਦੇ ਚਲੋ ਇੱਕ ਗਿਫਟ ਇਹਨੂੰ ਵੀ ਲੈ ਦਿਓ। ਹੁਣ ਹੁੰਦਾ ਕੀ ਹੈ, ਆਪਾਂ ਜਾ ਕੇ ਕਹਿੰਦੇ ਹਾਂ ਬੇਟਾ ਆਹ ਤੁਹਾਡੇ ਵਾਸਤੇ ਦੋ ਗਿਫਟਾਂ ਲਿਆਂਦੀਆਂ ਨੇ, ਆਹ ਇੱਕ ਤੇਰੀ ਹੈ, ਆਹ ਇੱਕ ਤੇਰੇ ਭਰਾ ਦੀ ਹੈ। ਇਹ ਸਾਡੀ ਆਮ ਬੋਲੀ ਹੈ, ਪਰ ਸੱਚ ਇਹ ਹੈ ਇਹਦੀ ਵੀ ਨਹੀਂ ਹੈ, ਇਹਦੀ ਵੀ ਨਹੀਂ ਹੈ। ਆਖੋ ਵਾਹਿਗੁਰੂ। ਜੇ ਗੁਰਮਤਿ ਦੀ ਬੋਲੀ ਖਾਲਸਾ ਜੀ ਦਾ ਬੋਲਬਾਲਾ ਉਹ ਇੰਜ ਪੈਦਾ ਹੋ ਸਕਦਾ ਸੀ ਕਿ ਜੇ ਘਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੈ ਦੋਨੋਂ ਚੀਜ਼ਾਂ ਲਿਆ ਕੇ ਗੁਰੂ ਦੇ ਚਰਨਾਂ ਵਿੱਚ ਨਹੀਂ ਤੇ ਗੁਟਕੇ ਦੇ ਕੋਲ ਰੱਖ ਕੇ ਬੇਟਾ ਆਹ ਵਾਹਿਗੁਰੂ ਨੇ ਤੁਹਾਨੂੰ ਦਿੱਤੀਆਂ ਨੇ ਆਪੇ ਲੈ ਲਓ ਗੁਰੂ ਸਾਹਿਬ ਤੋਂ ਇਹ ਗੁਰੂ ਦੀਆਂ ਦਾਤਾਂ ਨੇ ਅਤੇ ਗੁਰੂ ਦੀਆਂ ਦਾਤਾਂ ਸਮਝ ਕੇ ਖੇਡ ਲਿਆ ਕਰਿਓ ਆਖੋ ਵਾਹਿਗੁਰੂ ਅਤੇ ਜਿਸ ਦਿਨ ਉਹਨਾਂ ਦਾਤਾਂ 'ਤੇ ਆਪਸ ਵਿੱਚ ਲੜਨਗੇ ਨਾ ਸ਼ਿਕਾਇਤਾਂ ਕਰਨਗੇ ਪਾਪਾ ਮੈਨੂੰ ਖੇਲਣ ਨਹੀਂ ਦੇ ਰਹੇ ਮੰਮਾ ਮੈਨੂੰ ਖੇਲਣ ਨਹੀਂ ਦੇ ਰਹੇ ਬੇਟਾ ਇਹ ਗੁਰੂ ਦੀਆਂ ਦਾਤਾਂ ਨੇ ਅਤੇ ਗੁਰੂ ਦੀਆਂ ਦਾਤਾਂ 'ਤੇ ਕਦੀ ਝਗੜਾ ਨਹੀਂ ਹੁੰਦਾ ਆਖੋ ਵਾਹਿਗੁਰੂ ਕਦੀ ਝਗੜਾ ਨਹੀਂ ਹੁੰਦਾ ਕਦੀ ਐਸੀ ਲੜਾਈ ਤੁਸੀਂ ਨਹੀਂ ਦੇਖੀ ਹੋਏਗੀ ਕਿ ਚੌਰ ਸਾਹਿਬ ਕਰਨ ਪਿੱਛੇ ਲੜਾਈ ਹੋਵੇ ਬਰਤਨ ਮਾਂਜਣ ਪਿੱਛੇ ਲੜਾਈ ਹੋਵੇ ਕਦੀ ਨਹੀਂ ਹੁੰਦੀ ਅਤੇ ਜੇ ਸਭ ਕੁਛ ਹੀ ਵਾਹਿਗੁਰੂ ਦਾ ਸਮਝ ਲਈਏ ਤਾਂ ਮਨ ਕਿਧਰੇ ਨਾ ਕਿਧਰੇ ਤਪੇ ਹੋਏ ਮਨ ਨੂੰ ਸ਼ਾਂਤ ਕਰਾਉਣਾ ਸੌਖਾ ਹੋ ਜਾਏਗਾ ਹਰ ਕਾ ਸੰਤ ਉਹੀ ਹੈ ਜਿਸਨੇ ਸਭ ਕੁਛ ਹਰੀ ਦਾ ਸਮਝ ਲਿਆ ਹੈ ਹਰ ਕਾ ਸੰਤ ਉਹੀ ਹੈ ਜਿਸਨੇ ਵਾਹਿਗੁਰੂ ਦੀ ਯਾਦ ਦੇ ਵਿੱਚ ਆਪਣੇ ਮਨ ਨੂੰ ਸ਼ਾਂਤ ਰੱਖ ਲਿਆ ਹੈ ਹਾਲਾਤ ਬਦਲਦੇ ਰਹਿੰਦੇ ਜੇ ਮਨ ਦੀ ਅਵਸਥਾ ਉਹਦੀ ਨਹੀਂ ਬਦਲਦੀ ਇਹ ਜੀਵਨ ਲੈਣ ਵਾਸਤੇ ਅਸੀਂ ਨਿੱਤ ਆਉਂਦੇ ਜੇ ਚਾਹੇ ਕੋਈ ਨਿਤਨੇਮ ਕਰ ਰਿਹਾ ਹੈ ਸਤਸੰਗਤ ਕਰ ਰਿਹਾ ਸਿਮਰਨ ਕਰ ਰਿਹਾ ਇਹਦੇ ਪਿੱਛੇ ਮੇਨ ਮੋਟਿਵ ਇਹੀ ਹੈ ਅੰਦਰਲਾ ਜੀਵਨ ਸ਼ਾਂਤ ਅਵਸਥਾ ਵਾਲਾ ਵਾਹਿਗੁਰੂ ਦੀ ਯਾਦ ਵਾਲਾ ਤਾਂ ਕਿ ਅੰਦਰੋਂ ਜੀਵਨ ਸੰਤ ਬਣ ਜਾਵੇ ਉਹਦਾ ਫਾਇਦਾ ਇਹ ਹੋਏਗਾ ਜਦੋਂ ਵੀ ਤਪਣ ਦੀ ਅਵਸਥਾ ਆਏਗੀ ਜਾਂ ਮਨ ਦੇ ਖਿਜਣ ਦੀ ਅਵਸਥਾ ਆਏਗੀ ਉਸ ਵੇਲੇ ਵਾਹਿਗੁਰੂ ਦੀ ਯਾਦ ਅਤੇ ਗੁਰਬਾਣੀ ਦੀ ਸਿੱਖਿਆ ਬਚਾ ਲਏਗੀ ਉਬਾਰ ਉਬਾਰ ਹੁੰਦਾ ਬਚਾ ਲੈਣਾ ਜੇ ਸ਼ੁਕਰਾਨੇ ਵਿੱਚ ਨਾ ਤੁਰੇ ਆਪਦੇ ਔਗਣ ਦੇਖਣ ਨਾ ਤੁਰੇ ਅਤੇ ਸੱਚ ਜਾਣਿਓ ਫਿਰ ਮੇਰੀ ਭਾਵਨਾ ਇੱਕ ਐਸੀ ਹੈ ਕਿ ਇੱਕ ਮੇਰਾ ਲੱਗਦਾ ਹੈ ਇੱਕ ਬੇਗਾਨਾ ਲੱਗਦਾ ਹੈ ਜਿਹੜਾ ਆਪਣੇ ਮਾਇੰਡ ਸੈਟਅਪ ਅਨੁਸਾਰ ਆ ਜਾਵੇ ਉਹ ਤਾਂ ਬੇਗਾਨਾ ਆਪਣਾ ਦਿਸੇਗਾ ਜਿਹੜਾ ਆਪਣੇ ਮਾਇੰਡ ਸੈਟਅਪ ਅਨੁਸਾਰ ਨਹੀਂ ਉਹ ਬੇਗਾਨਾ ਦਿਸੇਗਾ ਕਦੀ ਜ਼ਿੰਦਗੀ 'ਚ ਪਰਖ ਕੇ ਦੇਖਣੀ ਜਿਹਨੂੰ ਬੇਗਾਨਾ ਸਮਝ ਲਿਆ ਗੁਣ ਉਹਦੇ ਵਿੱਚ ਵੀ ਹੁੰਦੇ ਨੇ ਪਰ ਦਿੰਦੇ ਨਹੀਂ ਹੈ ਇਹ ਐਸਾ ਮਨ ਦਾ ਭਾਂਡਾ ਪੁੱਠਾ ਹੋ ਜਾਂਦਾ ਹੈ ਜਿਹਦੇ ਨਾਲ ਬਣਦੀ ਹੋਵੇ ਜਿਹਦੇ ਨਾਲ ਪਿਆਰ ਹੋਵੇ ਔਗਣ ਉਹਦੇ ਵਿੱਚ ਵੀ ਹੋਣਗੇ ਪਰ ਉਹਦੇ ਔਗਣ ਨਹੀਂ ਦਿਸਦੇ ਜਿਹਦੇ ਨਾਲ ਨਫ਼ਰਤ ਹੋ ਗਈ ਉਹਦੇ ਗੁਣ ਨਹੀਂ ਦਿਸਦੇ ਨਤੀਜਾ ਕੀ ਹੋਏਗਾ ਕਦੀ ਪਰਖ ਕੇ ਦੇਖਣਾ ਆਪਾਂ ਸਮਾਜਿਕ ਜੀਵਨ ਜਿਉਂ ਰਹੇ ਹਾਂ ਜਦੋਂ ਅਸੀਂ ਕਿਸੇ ਦੀਆਂ ਘਾਟਾਂ ਕਿਸੇ ਦੀਆਂ ਕਮਜ਼ੋਰੀਆਂ ਦਾ ਡਿਸਕਸ਼ਨ ਕਰਦੇ ਹਾਂ ਨਾ ਅਤੇ ਜਦੋਂ ਉਹੀ ਕਮਜ਼ੋਰੀਆਂ ਸਾਡੇ ਆਪਣੇ ਦੀਆਂ ਕਰਦੇ ਨੇ ਤਾਂ ਉਦੋਂ ਦੁੱਖ ਲੱਗਦਾ ਹੈ ਜਦੋਂ ਕਿਸੇ ਬੰਦੇ ਦੀ ਨਿੰਦਾ ਕਰਦੇ ਹੋਵਾਂਗੇ ਉਹਦੇ ਵੀ ਤਾਂ ਭੈਣ ਭਰਾ ਹੋਣਗੇ ਜਦੋਂ ਸਾਡੇ ਕੋਈ ਭੈਣ ਭਰਾ ਦੀ ਨਿੰਦਾ ਕਰਦਾ ਹੈ ਉਦੋਂ ਜਦੋਂ ਸਾਡਾ ਉਤਨਾ ਮਨ ਦੁਖਦਾ ਹੈ ਉਤਨਾ ਮਨ ਹੀ ਉਹਦੇ ਭੈਣ ਭਰਾਵਾਂ ਦਾ ਦੁਖਦਾ ਹੋਏਗਾ ਜਦੋਂ ਕਿਸੇ ਦੀ ਗੱਲ ਕਰਦੇ ਹੋਵਾਂਗੇ ਜੇ ਇਹ ਨਿੰਦਾ ਕਰਨ ਦੀ ਆਦਤ ਪੈ ਗਈ ਇਹ ਸਵਾਦ ਇੱਕ ਐਸਾ ਬੁਰਾ ਸਵਾਦ ਹੈ ਇਸ ਤੋਂ ਖਹਿੜਾ ਛਡਾਉਣਾ ਔਖਾ ਹੋ ਜਾਂਦਾ ਹੈ ਵਾਹਿਗੁਰੂ ਮਨ ਨੂੰ ਮੈਲ ਮੈਲ ਕੱਪੜੇ ਨੂੰ ਵੀ ਲੱਗਦੀ ਹੈ ਮੈਲ ਭਾਂਡਿਆਂ ਨੂੰ ਵੀ ਲੱਗਦੀ ਹੈ ਧੋਣੀ ਬੜੀ ਸੌਖੀ ਹੈ ਮਨ ਨੂੰ ਜਿਹੜੇ ਵੀ ਸੁਭਾਅ ਦੀ ਮੈਲ ਲੱਗ ਜਾਵੇ ਨਾ ਲਾਉਣੀ ਬਹੁਤ ਔਖੀ ਹੈ ਆਦਤ ਬਹੁਤ ਔਖੀ ਹੈ ਬਦਲਣੀ ਅਤੇ ਜੇ ਨਿੰਦਕ ਦੀ ਆਦਤ ਪੈ ਗਈ ਨਿੰਦਾ ਕਰਨ ਦੀ ਤਾਂ ਫਿਰ ਕੀ ਹੁੰਦਾ ਹੈ ਕਿ ਚੰਗੇ ਬੰਦੇ ਵਿੱਚੋਂ ਵੀ ਔਗਣ ਦੇਖਣ ਦੀ ਆਦਤ ਪੈ ਜਾਂਦੀ ਹੈ ਅਤੇ ਚੰਗੇ ਬੰਦੇ ਪ੍ਰਤੀ ਵੀ ਬੁਰੇ ਬੁਰੇ ਵਿਚਾਰ ਮਨ ਵਿੱਚ ਉੱਠਣ ਲੱਗ ਜਾਂਦੇ ਨੇ ਅਤੇ ਜੇ ਇਸ ਤਰ੍ਹਾਂ ਹੋ ਗਿਆ ਹਰ ਕੇ ਦਾਸ ਕੀ ਚਿਤਵੈ ਬੁਰਿਆਈ ਤਿਸ ਹੀ ਕਹੁ ਫਿਰ ਮਾਰ ਰਹਾਉ ਫਿਰ ਵਾਹਿਗੁਰੂ ਨੇ ਇੱਕ ਸਿਸਟਮ ਬਣਾਇਆ ਹੋਇਆ ਜਦੋਂ ਚੰਗੇ ਬੰਦੇ ਦੇ ਵਿੱਚੋਂ ਵੀ ਬੁਰਿਆਈਆਂ ਦੇਖੀਆਂ ਉਹ ਫਿਰ ਆਪ ਆਪਣੇ ਅੰਦਰੋਂ ਨਿੰਦਕ ਜੋ ਹੈ ਉਹ ਆਤਮਿਕ ਮੌਤੇ ਮਰ ਜਾਂਦਾ ਹੈ ਆਖੋ ਵਾਹਿਗੁਰੂ ਆਤਮਿਕ ਮੌਤੇ ਮਰ ਜਾਂਦਾ ਹੈ ਕਿਉਂਕਿ ਪਹਿਲੀ ਬਾਤ ਜਦੋਂ ਮਨ ਚੰਗੇ ਬੰਦੇ ਦੀ ਨਿੰਦਾ ਕਰੇਗਾ ਜਾਂ ਗੁਣ ਦੇਖਣ ਦੀ ਬਜਾਏ ਔਗਣ ਦੀ ਨਿੰਦਾ ਕਰੇਗਾ ਮਨ ਦੇ ਅੰਦਰ ਇੱਕ ਹੰਕਾਰ ਆ ਜਾਏਗਾ ਕਿ ਮੈਂ ਕਮਾਲ ਕਰ ਦਿੱਤੀ ਕਿਉਂਕਿ ਇਹਨੂੰ ਸਵਾਦ ਹੈ ਉਸ ਮਸਤੀ ਹੈ ਸਤਿਗੁਰੂ ਅਗਲੀ ਪੰਕਤੀ ਵਿੱਚ ਦੋਨੋਂ ਤਰ੍ਹਾਂ ਦੇ ਜੀਵਨ ਦੀ ਬਾਤ ਕਰਦੇ ਨੇ ਜਨ ਕਾ ਆਪ ਸਹਾਈ ਹੋਇਆ ਨਿੰਦਕ ਭਾਗੇ ਹਾਰ ਜੇਤੇ ਗੁਣਾਂ ਦੀ ਸਾਂਝ ਕਰਨ ਦੀ ਯੋਗਤਾ ਗਈ ਵਾਹਿਗੁਰੂ ਦੇ ਪਿਆਰ ਵਿੱਚ ਤੁਰਨ ਦੀ ਯੋਗਤਾ ਆ ਗਈ ਤੇ ਵਾਹਿਗੁਰੂ ਸਾਡੀ ਮਦਦ ਕਰਨਗੇ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸੰਵਾਰਨਾ। ਇਸ ਗੱਲ ਨੂੰ ਵੀ ਸਮਝਣ ਦਾ ਯਤਨ ਕਰੀਏ, ਕੁਛ ਵੀ ਕਰਨਾ ਹੋਵੇ, ਲੱਖ ਮਿਹਨਤ ਕਰ ਲਈਏ, ਲੱਖ ਸੋਰਸਿਸ ਇਕੱਠੇ ਕਰ ਲਈਏ, ਉਹਦਾ ਮਾਹੌਲ ਨਾ ਬਣੇ ਤੇ ਬੰਦਾ ਕਾਮਯਾਬ ਨਹੀਂ ਹੁੰਦਾ। ਮਾਹੌਲ ਬਣਨਾ ਬਹੁਤ ਜ਼ਰੂਰੀ ਹੁੰਦਾ ਹੈ ਤੇ ਇਹ ਵਾਹਿਗੁਰੂ ਦੇ ਹੱਥ ਵਿੱਚ ਹੁੰਦਾ ਹੈ। ਆਪਾਂ ਦੇਖਦੇ ਇੱਕ ਬੱਚਾ ਬੜੀ ਮਿਹਨਤ ਕਰ ਰਿਹਾ, ਸਾਰੀ ਸਾਰੀ ਰਾਤ ਪੜ੍ਹਿਆ, ਟੀਚਰ ਕਹਿੰਦੇ ਨੇ ਬੜਾ ਸ਼ਾਰਪ ਮਾਈਂਡਡ ਹੈ, ਇਹ ਮੈਰਿਟ ਲਿਸਟ ਵਿੱਚ ਆਏਗਾ। ਉਹ ਕਹਿੰਦਾ ਪਾਪਾ ਤੂੰ ਮੈਰਿਟ ਲਿਸਟ ਦੀ ਗੱਲ ਕਰਦਾ, ਮੇਰੇ 100% ਮਾਰਕਸ ਹੋਣਗੇ, ਪਰ ਜਿਸ ਦਿਨ ਐਗਜ਼ਾਮ ਆਇਆ ਬਿਮਾਰ ਹੋ ਗਿਆ, ਐਗਜ਼ਾਮ ਨਹੀਂ ਦੇ ਸਕਿਆ। ਇੱਕ ਕਿਸਾਨ ਮਿਹਨਤ ਕਰਦਾ ਹੈ, ਖੇਤੀ ਕਰਦਾ ਹੈ, ਸਾਰੇ ਹੈਰਾਨ ਨੇ, ਬੜੀ ਫਸਲ ਫਲ ਲੱਗਿਆ ਹੋਇਆ, ਬਈ ਕਮਾਲ ਹੋ ਗਈ, ਇਹਦੀ ਮਿਹਨਤ ਫਲ ਗਈ ਹੈ, ਬਾਕੀ ਕਿਸੇ ਦੀ ਫਸਲ ਵਿੱਚ ਉਤਨਾ ਫਲ ਨਹੀਂ ਹੈ। ਅਚਨ ਚੇਤ ਗੜਿਆਂ ਦੀ ਮਾਰ ਪੈਂਦੀ ਜੇ, ਤਬਾਹੀ ਆ ਜਾਂਦੀ ਜੇ। ਵਾਹਿਗੁਰੂ ਦੇ ਹੱਥ ਵਿੱਚ ਰਿਜ਼ਲਟ ਕਿਸ ਤਰ੍ਹਾਂ ਦਾ ਆਏਗਾ, ਵਾਹਿਗੁਰੂ ਦੇ ਹੱਥ ਵਿੱਚ ਹੈ। ਅਸੀਂ ਮਿਹਨਤ ਕਰ ਸਕਦੇ ਹਾਂ, ਪਲਾਨ ਬਣਾ ਸਕਦੇ ਹਾਂ, ਇਮਾਨਦਾਰੀ ਤੇ ਗੁਣਾਂ ਵਿੱਚ ਤੁਰ ਸਕਦੇ ਹਾਂ। ਮਿਹਨਤ ਵਾਹਿਗੁਰੂ ਦੇ ਹੱਥ ਵਿੱਚ ਹੈ। ਸਤਿਗੁਰੂ ਕਹਿਣ ਲੱਗੇ, ਜੇ ਤੇ ਵਾਹਿਗੁਰੂ ਨੂੰ ਸਮਰਪਿਤ ਹੋ ਕੇ ਤੁਰਦਾ ਹੈ ਤੇ ਫਿਰ ਵਾਹਿਗੁਰੂ ਜੀ ਉਹਦੇ ਲਈ ਸਹਾਈ ਹੁੰਦੇ ਨੇ, ਉਹਦੇ ਲਈ ਉਹ ਜਿਹਾ ਮਾਹੌਲ ਬਣਾ ਦਿੰਦੇ ਨੇ ਜਿਹਨੂੰ ਕਿਹਾ ਜਾਂਦਾ ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾਵਣ ਆਇਆ ਰਾਮ। ਤੇ ਜੇ ਨਿੰਦਾ ਦਾ ਸੁਭਾਅ ਪੈ ਗਿਆ ਤੇ ਉਹ ਫਿਰ ਜ਼ਿੰਦਗੀ ਵਿੱਚ ਹਾਰ ਜਾਂਦਾ, ਆਖੋ ਵਾਹਿਗੁਰੂ ਹਾਰ ਜਾਂਦਾ। ਹਾਰਦਾ ਕਿਵੇਂ ਹੈ? ਕਿਉਂਕਿ ਨਿੰਦਕ ਇੱਕ ਗੱਲ ਭੁੱਲ ਜਾਂਦਾ ਹੈ, ਉਹ ਜ਼ਿੰਦਗੀ 'ਚ ਆਪਣੀ ਕੀਤੀ ਹੋਈ ਨਿੰਦਾ ਦਾ ਹਿਸਾਬ ਰਿਕਾਰਡ ਨਹੀਂ ਰੱਖ ਸਕਦਾ। ਹੁੰਦਾ ਕੀ ਹੈ, ਇਹਦੇ ਕੋਲ ਵੀ ਕੀਤੀ ਹੈ, ਇਹਦੇ ਕੋਲ ਵੀ ਕੀਤੀ ਹੈ, ਦੂਸਰੇ ਕੋਲ ਵੀ ਕੀਤੀ ਹੈ, ਤੀਸਰੇ ਕੋਲ ਵੀ ਕੀਤੀ ਹੈ, ਅਤੇ ਉਹ ਗੱਲਾਂ ਘੁੰਮ ਕੇ ਆਪਾਂ ਸਮਾਜਿਕ ਜੀਵਨ ਵਾਲਿਆਂ ਇੱਕ ਦੂਸਰੇ ਕੋਲ ਪਹੁੰਚ ਜਾਂਦੀਆਂ ਨੇ, ਅਤੇ ਜਦੋਂ ਪਹੁੰਚ ਜਾਂਦੀਆਂ ਨੇ ਫਿਰ ਪਤਾ ਲੱਗ ਜਾਂਦਾ ਵੀ ਉਹਦੀ ਆਦਤ ਹੈ, ਉਹਦੇ ਕੋਲ ਗੱਲ ਹੀ ਨਾ ਕਰੋ, ਉਹਨੇ ਤਾਂ ਅੱਗੇ ਗੱਲ ਪਹੁੰਚਾ ਦੇਣੀ ਆ। ਆਖੋ ਵਾਹਿਗੁਰੂ ਰੱਬ ਨਾ ਕਰੇ ਜੇ ਕਿਤੇ ਨਿੰਦਾ ਕਰਨ ਦੀ ਆਦਤ ਦਾ ਲੇਬਲ ਲੱਗ ਗਿਆ ਨਾ, ਤੇ ਸਕਾ ਭਰਾ ਵੀ ਧੀ ਦਾ ਰਿਸ਼ਤਾ ਹੁੰਦਾ, ਦੱਸਦਾ ਨਹੀਂ, ਕਹਿੰਦੇ ਵੀਰੇ ਨੂੰ ਨਾ ਦੱਸੋ, ਪਤਾ ਨਹੀਂ ਕਿਹਦੇ ਕਿਹਦੇ ਕੋਲ ਦੱਸ ਦੇਵੇ, ਤੇ ਕੱਚਾ ਰਿਸ਼ਤਾ ਹਲੇ ਹਾਰ ਗਿਆ, ਕਿਉਂਕਿ ਇਹਦਾ ਰਿਜ਼ਲਟ ਵਧੀਆ ਨਹੀਂ ਹੈ। ਰਿਜ਼ਲਟ ਇਸ ਲਈ ਵਧੀਆ ਨਹੀਂ ਹੈ, ਹਿਰਦੇ ਦੀ ਸੋਚ ਦੇ ਵਿੱਚ ਬੀਜ ਹੀ ਵਧੀਆ ਨਹੀਂ ਹੈ। ਵਧੀਆ ਬੀਜ ਉਹ ਹੈ ਸਵੇਰੇ ਉੱਠ ਕੇ ਜੇ ਆਪਣੇ ਅੰਦਰ ਵਾਹਿਗੁਰੂ ਦੀ ਜੋਤ ਨੂੰ ਪਹਿਚਾਨਣਾ ਹੈ, ਪਹਿਲਾਂ ਆਪਣੀਆਂ ਕਮਜ਼ੋਰੀਆਂ ਨੂੰ ਪਹਿਚਾਣ ਕੇ ਸੌਣ ਦੀ ਆਦਤ ਬਣਾ ਲਵੇ। ਸੋਹਿਲਾ ਸਾਹਿਬ ਦੀ ਬਾਣੀ ਨਾ, ਜਦੋਂ ਗੁਰਸਿੱਖ ਸੌਂਦਾ ਹੈ ਚੌਥੇ ਸ਼ਬਦ 'ਤੇ ਪਹੁੰਚਦਾ ਹੈ ਅਤੇ ਚੌਥੇ ਸ਼ਬਦ ਰਾਹੀਂ ਆਪਣੀਆਂ ਕਮਜ਼ੋਰੀਆਂ ਐਕਸੈਪਟ ਕਰਦਾ ਹੈ, ਉਹ ਆਪਾਂ ਸਾਰੇ ਪੜ੍ਹਦੇ ਹਾਂ, ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ। ਇਹ ਪਲਾਨ ਹੈ ਅਗਲੇ ਦਿਨ ਦਾ, ਜੀਵਨ ਕਿਵੇਂ ਜਿਉਣਾ ਹੈ। ਹੇ ਵਾਹਿਗੁਰੂ ਜੀ ਮੇਰੇ ਅੰਦਰ ਕ੍ਰੋਧ ਭਰਿਆ ਪਿਆ ਹੈ, ਹੇ ਵਾਹਿਗੁਰੂ ਜੀ ਮੇਰੇ ਅੰਦਰ ਵਿਕਾਰ ਭਰੇ ਪਏ ਨੇ, ਇਹਨਾਂ ਵਿਕਾਰਾਂ ਨੇ ਇਤਨੀਆਂ ਭੁੱਲਾਂ ਕਰਵਾਈਆਂ ਨੇ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। ਤੇ ਸੋਹਿਲਾ ਸਾਹਿਬ ਦੀ ਬਾਣੀ ਪੜ੍ਹਦਿਆਂ ਅਖੀਰ ਅਰਦਾਸ 'ਤੇ ਹੁੰਦੀ ਹੈ, ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ। ਸੰਤਨ ਕੀ ਧੂਰੇ ਵੀ ਗੁਣ ਨੇ, ਸੰਤ ਜਨਾਂ ਦੀ ਧੂਰ ਗੁਣ ਨੇ। ਵਾਹਿਗੁਰੂ ਜੀ ਗੁਣ ਮੰਗੇ ਜਾਂਦੇ ਨੇ ਤੇ ਔਗਣਾਂ ਨੂੰ ਐਕਸੈਪਟ ਕੀਤਾ ਜਾਂਦਾ ਹੈ। ਤੇ ਸਵੇਰੇ ਉੱਠ ਕੇ ਜਦੋਂ ਨਿਤਨੇਮ ਕਰਨਾ ਹੈ, ਨਿਤਨੇਮ ਦੇ ਅਰਥ ਨੇ ਕਿ ਸਿੱਖਣਾ ਹੈ ਜਪਜੀ ਸਾਹਿਬ ਦੇ ਵਿੱਚੋਂ, ਸਿੱਖਣਾ ਹੈ ਨਿਤਨੇਮ ਦੇ ਵਿੱਚੋਂ ਜੀਵਨ ਕਿਵੇਂ ਜਿਉਣਾ ਹੈ। ਜੇ ਫਿਰ ਵੀ ਸੁਭਾਅ ਨਿੰਦਾ ਕਰਨ ਦਾ ਬਣਿਆ ਰਿਹਾ, ਸਤਿਗੁਰੂ ਅਗਲੀਆਂ ਪੰਕਤੀਆਂ 'ਚ ਸਪਸ਼ਟ ਇਸ਼ਾਰਾ ਦੇ ਰਹੇ ਨੇ, ਭ੍ਰਮਤ ਭ੍ਰਮਤ ਊਹਾਂ ਹੀ ਮੂਏ ਬਹੁੜ ਗ੍ਰਹਿਣ ਮਝਾਰ, ਨਿੰਦਾ ਕਰਨ ਦਾ ਜੋ ਸੁਭਾਅ ਹੈ ਨਾ, ਇਤਨੇ ਗੇੜੇ ਖਾਂਦਾ ਸਾਰਿਆਂ ਦੇ ਅੰਦਰ ਝਾਤੀਆਂ ਮਾਰ ਆਉਂਦਾ। ਆਖੋ ਵਾਹਿਗੁਰੂ ਸਭ ਦੇ ਅੰਦਰ ਝਾਤੀ ਮਾਰ ਆਉਂਦਾ। ਤੇ ਵਾਹਿਗੁਰੂ ਨੇ ਇੱਕ ਹੋਰ ਬੜਾ ਕਮਾਲ ਦਾ ਖੇਲ ਬਣਾਇਆ। ਜਦੋਂ ਇਹ ਬਾਤ ਕਹੀ ਜਾਂਦੀ ਹੈ ਨਾ, ਸੰਸਾਰ ਸਮੁੰਦਰ ਹੈ ਤੇ ਸਮੁੰਦਰ ਦੀ ਇੱਕ ਬੜੀ ਕਮਾਲ ਦੀ ਨਿਸ਼ਾਨੀ ਹੈ, ਸਮੁੰਦਰ ਦੇ ਅੰਦਰ ਮੋਤੀ ਵੀ ਹੈ, ਸਮੁੰਦਰ ਵਿੱਚ ਡੱਡਾਂ ਵੀ ਹੈ। ਹੰਸ ਵੀ ਸਫੈਦ ਰੰਗ ਦਾ, ਬਗਲਾ ਵੀ ਸਫੈਦ ਰੰਗ ਦਾ, ਦੇਖਣ ਨੂੰ ਸ਼ਕਲ ਸੂਰਤ ਦੋਨਾਂ ਦੀ ਇੱਕੋ ਜਿਹੀ ਹੈ। ਹੰਸ ਦੇ ਅੰਦਰ ਇੱਕੋ ਹੀ ਟਾਰਗੇਟ ਹੈ, ਸਮੁੰਦਰ ਤੇ ਜਾਵਾਂਗਾ, ਮੋਤੀ ਚੁਗਾਂਗਾ। ਬਗਲੇ ਦੀ ਵੀ ਇੱਕੋ ਹੀ ਮੋਟਿਵ ਹੈ, ਸਮੁੰਦਰ ਤੇ ਜਾਵਾਂਗਾ, ਡੱਡਾਂ ਖਾਵਾਂਗਾ। ਇਹ ਹੰਸ ਮੋਤੀ ਚੁਗਣੇ ਆ, ਥੋੜਾ ਗਹਿਰਾ ਜਾਣਾ ਪਏਗਾ। ਇਹ ਬਗਲਿਆ, ਜੇ ਡੱਡਾਂ ਹੀ ਖਾਣੀ ਹੈ ਤੇ ਉੱਤੋਂ ਉੱਤੋਂ ਹੀ ਚੱਲ ਜਾਏਗਾ ਕੰਮ। ਪਰ ਇੱਕ ਗੱਲ ਯਾਦ ਰੱਖੀ, ਹੰਸ ਚੁਗਣ ਮੋਤੀ ਚੁਗਣ ਵਾਲੇ ਦੇ ਲਈ ਮੋਤੀ ਕਦੀ ਨਹੀਂ ਮੁੱਕਣੇ ਸੰਸਾਰ ਸਮੁੰਦਰ ਦੇ ਵਿੱਚੋਂ, ਤੇ ਡੱਡਾਂ ਖਾਣ ਵਾਲੇ ਲਈ ਕਦੀ ਡੱਡਾਂ ਨਹੀਂ ਮੁੱਕਣੀਆਂ। ਪਰ ਇਹ ਬਗਲਿਆ, ਤੂੰ ਡੱਡਾਂ ਖਾਣ ਜੋਗਾ ਹੀ ਰਹਿ ਜਾਏਗਾ, ਹੰਸ ਨਹੀਂ ਬਣੇਗਾ। ਇਹ ਮਨ ਬਗਲਾ ਵੀ ਹੈ, ਮਨ ਹੰਸ ਵੀ ਹੈ। ਜਦੋਂ ਤੇ ਮਨ ਦੇ ਅੰਦਰ ਇਹ ਸੁਭਾਅ ਹੈ ਕਿ ਰੱਬ ਦੇ ਬਣਾਏ ਬੰਦੇ ਨੇ ਮੈਂ, ਤੇ ਗੁਣ ਦੇਖਣੇ ਨੇ ਸੱਚ ਜਾਣਿਓ, ਗੁਣਾਂ ਦੇ ਮੋਤੀ ਹਰ ਇੱਕ ਵਿੱਚੋਂ ਲੱਭ ਜਾਣਗੇ, ਕੋਈ ਵੀ ਐਸਾ ਨਹੀਂ ਹੈ ਜਿਹਦੇ ਵਿੱਚ ਗੁਣ ਨਾ ਹੋਣ, ਕਿਉਂਕਿ ਵਾਹਿਗੁਰੂ ਦੀ ਜੋਤ ਹਰ ਇੱਕ ਵਿੱਚ ਹੈ, ਵਾਹਿਗੁਰੂ ਦੀ ਜੋਤ ਹਰ ਇੱਕ ਵਿੱਚ ਹੈ। ਮੇਰੇ ਖਿਆਲ ਵਿੱਚ ਜੇ ਸੱਜਣ ਠੱਗ ਦੁਨੀਆਂ ਦੇਖਦੀ ਤੇ ਸੱਜਣ ਠੱਗ ਦੇ ਅੰਦਰੋਂ ਦੁਨੀਆਂ ਨੂੰ ਕੋਈ ਗੁਣ ਨਹੀਂ ਸੀ ਲੱਭਣਾ, ਮੇਰੇ ਗੁਰੂ ਬਾਬੇ ਨੇ ਝਾਤ ਮਾਰੀ ਸੱਜਣ ਦੇ ਅੰਦਰ। ਕਰਮਾਂ ਵਿੱਚ ਨਹੀਂ, ਕਰਮਾਂ 'ਚ ਤੇ ਰਾਤੇ ਹੀ ਪਤਾ ਲੱਗ ਗਿਆ ਸੀ, ਇਹ ਤੇ ਲੁੱਟਣ ਨੂੰ ਫਿਰਦਾ ਸੀ। ਜਦੋਂ ਇਤਿਹਾਸ ਦੀ ਸਾਖੀ ਬੋਲ ਆਉਂਦੇ ਨੇ ਨਾ, ਉਹਨੇ ਖਾਣਾ ਭੇਜਿਆ, ਮਰਦਾਨਿਆ ਤੂੰ ਛਕਣਾ ਛਕ ਲੈ ਮਿੱਤਰਾ, ਮੈਂ ਤੇ ਨਹੀਂ ਛਕਣਾ। ਬਾਬਾ ਤੁਸੀਂ ਨਹੀਂ ਛਕੋਗੇ ਤੇ ਮੈਂ ਵੀ ਨਹੀਂ ਛਕਾਂਗਾ। ਉਹਨਾਂ ਬਿਸਤਰਾ ਵਿਛਾਇਆ, ਮਰਦਾਨਿਆ ਤੂੰ ਪੈਣਾ ਤੇ ਪੈ ਜਾ, ਮੈਂ ਤਾਂ ਨਹੀਂ ਇਸ ਬਿਸਤਰੇ ਤੇ ਪੈਣਾ। ਸਤਿਗੁਰੂ ਫਿਰ ਤੁਸੀਂ ਨਹੀਂ ਪੈਣਾ ਤੇ ਸਿੱਖ ਕਿਵੇਂ ਪਵੇਗਾ? ਜੋ ਕੰਮ ਗੁਰੂ ਨਹੀਂ ਕਰਦੇ ਉਹ ਸਿੱਖ ਕਿਵੇਂ ਕਰੇ? ਪਤਾ ਸੀ, ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਦੋਂ ਨਜ਼ਰਾਂ 'ਚ ਨਜ਼ਰਾਂ ਮਿਲਾਈਆਂ, ਪਤਾ ਕੀ ਕਹਿ ਕੇ? ਸੱਜਣਾ ਨਜ਼ਰ ਮਿਲਾ। ਸੱਚੀ ਅੰਦਰ ਸੱਜਣ ਬੈਠਾ ਸੀ, ਪ੍ਰਗਟ ਹੋ ਗਿਆ। ਮੈਂ ਬੇਨਤੀ ਕਰਾਂ, ਹਰ ਇੱਕ ਦੇ ਅੰਦਰ ਸੱਜਣ ਤਾਈ ਵੀ ਹੈ, ਹਰ ਇੱਕ ਦੇ ਅੰਦਰ ਹੈ। ਸਤਿਗੁਰਾਂ ਸਿਖਾਇਆ, ਸਾਂਝ ਕਰੀ ਜੈ ਗੁਣਾ ਕੇਰੀ। ਗੁਣ ਲੱਭਣੇ ਹੋਣ ਤੇ ਇੱਕ ਕੁੱਤੇ ਵਿੱਚੋਂ ਵੀ ਲੱਭਦੇ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ, ਸੁਆਮੀ ਕੋ ਗ੍ਰਹਿ ਜਿਉ ਸਦਾ, ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਵਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਜੇ ਔਗਣ ਦੇਖਣ ਦੀ ਆਦਤ ਪੈ ਜਾਵੇ ਤੇ ਔਗਣ ਭਰਾ ਵਿੱਚੋਂ ਵੀ ਲੱਭ ਜਾਂਦੇ। ਜੇ ਔਗਣ ਦੇਖਣ ਦੀ ਆਦਤ, ਮਨ ਬਗਲਾ ਬਣ ਗਿਆ ਹੈ। ਗੁਣ ਦੇਖਣ ਦੀ ਆਦਤ, ਮਨ ਹੰਸ ਬਣ ਗਿਆ ਹੈ। ਜੇ ਤੇ ਮਨ ਬਣ ਗਿਆ ਹੰਸ ਤੇ ਗੁਰੂ ਕਰਨਗੇ ਮਦਦ, ਜੇ ਮਨ ਬਣ ਗਿਆ ਬਗਲਾ ਤੇ ਇਸ ਪੰਗਤੀ ਅੰਦਰ ਸਤਿਗੁਰਾਂ ਕਮਾਲ ਕਰ ਦਿੱਤੀ। ਮਨ ਫਿਰ ਇਤਨਾ ਭਰਮਦਾ, ਇਹਦੇ 'ਚ ਔਗਣ, ਉਹਦੇ 'ਚ ਔਗਣ, ਉਹਦੇ 'ਚ ਔਗਣ, ਭਰਮਦਾ ਆਪਣੇ ਹੀ ਘਰ ਵਿੱਚ ਆਤਮਿਕ ਮੌਤ 'ਤੇ ਮਰ ਜਾਂਦਾ। ਆਖੋ ਵਾਹਿਗੁਰੂ, ਅੰਦਰ ਹੀ ਮਰ ਗਿਆ। ਕਿਉਂ ਮਰ ਗਿਆ? ਕਿਉਂਕਿ ਔਗਣ ਦੇਖ ਦੇਖ ਕੇ ਅੰਦਰੋਂ ਜ਼ਹਿਰ ਭਰ ਗਈ, ਜ਼ਹਿਰ ਭਰੀ ਤੇ ਅੰਦਰੋਂ ਬਹੁਤ ਔਖਾ ਹੋਇਆ, ਅੰਦਰੋਂ ਦੁਖੀ ਹੋਇਆ। ਬਾਹਰਲੇ ਸੁੱਖ ਕੀ ਕਰਨਗੇ ਜੇ ਅੰਦਰ ਦੁਖੀ ਹੈ? ਆਖਰੀ ਪੰਕਤੀਆਂ, ਨਾਨਕ ਸ਼ਰਨ ਪਰਿਓ ਦੁਖ ਭੰਜਨ, ਗੁਣ ਗਾਵੈ ਸਦਾ ਅਪਾਰ। ਹੁਣ ਸਾਨੂੰ ਮਾਰਗ ਦੱਸਦੇ ਨੇ, ਵਾਹਿਗੁਰੂ ਦੀ ਸ਼ਰਨ ਪੈਣਾ ਹੈ। ਸ਼ਰਨ ਪੈਣਾ ਹੈ, ਐਸੀ ਜਗ੍ਹਾ ਕਿੱਥੇ ਹੈ ਜਿੱਥੇ ਵਾਹਿਗੁਰੂ ਨਹੀਂ ਹੈ? ਵਾਹਿਗੁਰੂ ਹਰ ਥਾਂ 'ਤੇ ਹੈ, ਉਹਨਾਂ ਤੋਂ ਵਿਛੜ ਕੇ ਤਾਂ ਜਿਉਂ ਹੀ ਨਹੀਂ ਜਾ ਸਕਦਾ। ਵਿਸਰ ਰਿਹਾ ਮਨ, ਵਿਛੜ ਨਹੀਂ ਸਕਦਾ, ਭੁੱਲ ਜਾਂਦਾ ਏ। ਇਹੀ ਤੇ ਅਰਦਾਸ ਕਰਨੀ ਹੈ, ਗੁਰਾ ਇੱਕ ਦੇਹ ਬੁਝਾਈ ਮੈਨੂੰ ਐਸੀ ਸੋਝੀ ਦੇ ਦਿਓ ਭੁੱਲਾਂ ਨਾ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਕਿਹਾ ਸੁਣੋ ਮੱਛੀ ਨੂੰ ਫੋਲੋ ਕਰੋ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਕਹੋ ਨਾਨਕ ਹਰ ਭਜਮਨ ਜਿਹ ਵਿਦ ਜਲ ਕੋ ਮੀਨ। ਮੱਛੀ ਦੀ ਕਦੀ ਜੀਵਨ ਦੇਖਣਾ ਹੋਵੇ ਨਾ ਇਹ ਨਹੀਂ ਗਿਣਤੀ ਕਰੀ ਜਾਂਦੀ ਕਿ ਮੱਛੀ ਪਾਣੀ ਵਿੱਚ ਕਿਤਨਾ ਚਿਰ ਰਹਿੰਦੀ ਹੈ, ਗਿਣਤੀ ਇਹ ਹੁੰਦੀ ਹੈ ਕਿ ਪਾਣੀ ਤੋਂ ਬਿਨਾਂ ਕਿਤਨਾ ਚਿਰ ਰਹਿ ਸਕਦੀ ਹੈ। ਆਖੋ ਵਾਹਿਗੁਰੂ। ਮਨ ਸਰੀਰ ਜੀਵਨ ਵਾਹਿਗੁਰੂ ਤੋਂ ਬਿਨਾਂ ਕਿਤੇ ਜਾ ਹੀ ਨਹੀਂ ਸਕਦਾ ਕਿਉਂਕਿ ਜਗ੍ਹਾ ਹੀ ਕੋਈ ਨਹੀਂ ਜਿੱਥੇ ਵਾਹਿਗੁਰੂ ਜੀ ਨਹੀਂ ਹੈ। ਅੰਦਰ ਯਾਦ ਰਹਿ ਜਾਵੇ। ਦੂਸਰੀ ਬਾਤ, ਇਸ ਯਾਦ ਨੂੰ ਖਤਰਾ ਹੈ ਜੇ ਅੰਦਰੋਂ ਗੁਣ ਨਿਕਲ ਗਏ। ਗੁਣ ਬਣਾ ਕੇ ਰੱਖਣੇ ਨੇ ਅੰਦਰਲੇ ਗੁਣ ਬਣਾ ਕੇ ਰੱਖਣ ਦਾ ਇੱਕ ਇਹ ਵੀ ਤਰੀਕਾ ਹੈ, ਹਰ ਇੱਕ ਵਿੱਚੋਂ ਗੁਣ ਦੇਖਣ ਦੀ ਆਦਤ ਪੈ ਜਾਵੇ ਤੇ ਇਹ ਗੁਣਾਂ ਦੀ ਸੰਭਾਲ ਬਣੀ ਰਹਿ ਜਾਏਗੀ। ਕਿਉਂਕਿ ਜਦੋਂ ਗੁਣ ਦੇਖਾਂਗੇ ਸ਼ੁਕਰਾਨਾ ਬਣਿਆ ਰਹੇਗਾ, ਪਿਆਰ ਬਣਿਆ ਰਹੇਗਾ, ਨਿਮਰਤਾ ਬਣੀ ਰਹੇਗੀ, ਫਿਰ ਪਤਾ ਲੱਗੇਗਾ ਮਨਾ ਸਾਰਿਆਂ ਵਿੱਚ ਗੁਣ ਨੇ ਔਰ ਮੇਰੇ ਨਾਲ ਵੱਧ ਨੇ। ਆਖੋ ਵਾਹਿਗੁਰੂ। ਇਹ ਹੈ ਸ਼ਰਨ ਪੈਣਾ। ਤੇ ਫਿਰ ਜਦੋਂ ਵੀ ਬਾਤ ਕਰਨੀ ਹੈ ਗੁਣਾਂ ਦੀ ਵਿਚਾਰ ਕਰੀਏ, ਜਿਸ ਵਿੱਚੋਂ ਗੁਣ ਦੇਖੀਏ ਘੱਟੋ ਘੱਟ ਉਹਨਾਂ ਗੁਣਾਂ ਦੀ ਚਰਚਾ 10 ਥਾਈਂ ਕਰ ਦਈਏ। ਦੇਖਣਾ ਕਦੀ ਮਨ ਦਾ ਸੁਭਾਅ, ਔਗਣ ਦੇਖ ਲਵੇ ਤੇ 10 ਕੁ ਬੰਦਿਆਂ ਨੂੰ ਜਿਤਨਾ ਚਿਰ ਨਾ ਦੱਸੇ ਮਨ ਨੂੰ ਰੋਟੀ ਚੰਗੀ ਨਹੀਂ ਲੱਗਦੀ, ਸੁਭਾਅ ਬਣ ਜਾਂਦਾ ਹੈ। ਤੇ ਜੇ ਗੁਣਾਂ ਦਾ ਸੁਭਾਅ ਬਣ ਜਾਵੇ ਮੈਂ ਤੇ ਕਹਾਂਗਾ ਇੰਜ ਕਹਿਣਾ ਸ਼ੁਰੂ ਕਰ ਦਈਏ ਕਿ ਜੇ ਕਿਸੇ ਨੇ ਖਾਣਾ ਚੰਗਾ ਬਣਾਇਆ ਹੈ ਗੁਰੂ ਸਾਹਿਬ ਨੇ ਵਾਹਿਗੁਰੂ ਨੇ ਇਹਨੂੰ ਬੜੀ ਦਾਤ ਦਿੱਤੀ ਹੈ, ਇਹਦੇ ਕੋਲ ਖਾਣਾ ਬਣਾਉਣ ਦਾ ਗੁਣ ਹੈ ਜਿਹੜਾ ਵਾਹਿਗੁਰੂ ਨੇ ਦਿੱਤਾ ਹੈ। ਬਸ ਉਹਨਾਂ ਗੁਣਾਂ ਨੂੰ ਵਾਹਿਗੁਰੂ ਦੇ ਸਮਝ ਕੇ ਉਹਨਾਂ ਗੁਣਾਂ ਦੀ ਵਡਿਆਈ ਕਰੀਏ। ਜਿਸ ਵਿੱਚ ਵੀ ਗੁਣ ਦੇਖਿਆ, ਕੋਈ ਨਿਮਰਤਾ ਵਾਲਾ ਮਨੁੱਖ ਦੇਖਿਆ, ਵਾਹਿਗੁਰੂ ਨੇ ਇਹਨੂੰ ਨਿਮਰਤਾ ਵਾਲਾ ਗੁਣ ਦਿੱਤਾ ਹੈ। ਗੁਰੂ ਕਿਰਪਾ ਕਰਨ ਇਹ ਗੁਣ ਸਾਰਿਆਂ ਨੂੰ ਮਿਲ ਜਾਵੇ। ਕਿਸੇ ਬੰਦੇ ਕੋਲ ਮਿੱਠੀ ਜ਼ਬਾਨ ਹੈ, ਵਾਹਿਗੁਰੂ ਨੇ ਇਹਨੂੰ ਮਿੱਠੀ ਜ਼ਬਾਨ ਦਿੱਤੀ ਹੈ, ਸਤਿਗੁਰੂ ਸਾਰਿਆਂ ਨੂੰ ਦੇ ਦੇਣ। ਜੇ ਗੁਣਾਂ ਦੀ ਚਰਚਾ ਸਵਾਦ ਬਣ ਗਿਆ ਨਿੰਦਾ ਤੋਂ ਬਚ ਜਾਏਗਾ, ਨਹੀਂ ਤੇ ਫਿਰ ਨਿੰਦਕ ਕਾ ਮੁਖ ਕਾਲਾ ਹੋਆ ਦੀਨ ਦੁਨੀਆ ਕਾ ਦਰਬਾਰ। ਨਿੰਦਾ ਕਰਦੇ ਹਾਂ ਮਾਨ ਸਨਮਾਨ ਕਦੀ ਨਹੀਂ ਮਿਲਦਾ, ਇੰਪ੍ਰੈਸ਼ਨ ਡਾਊਨ ਹੋ ਜਾਂਦਾ ਬੰਦੇ ਨੂੰ ਭੁਲੇਖਾ ਹੀ ਹੈ। ਗੁਰੂ ਰਹਿਮਤ ਕਰਨ ਸੁਭਾਅ ਉਹ ਬਣ ਜਾਵੇ ਜਿਹੜਾ ਮੇਰੇ ਗੁਰੂ ਪਿਤਾ ਨੇ ਸਾਡੇ ਤੋਂ ਉਮੀਦਾਂ ਰੱਖੀਆਂ ਸੀ। ਖਾਲਸਾ ਮੇਰੋ ਰੂਪ ਹੈ ਖਾਸ਼, ਖਾਲਸੇ ਮੇਹੋਂ ਕਰੋ ਨਿਵਾਸ। ਅਰਦਾਸਾਂ ਕਰੀਏ ਸਤਿਗੁਰੂ ਸੱਚੇ ਪਾਤਸ਼ਾਹ ਜੀਓ, ਸਾਰਿਆਂ ਦੇ ਘਰਾਂ ਵਿੱਚ ਗੁਰਮਤਿ ਆ ਜਾਵੇ, ਸਭ ਦੇ ਜੀਵਨ ਅੰਦਰ ਗੁਰਬਾਣੀ ਦਾ ਗਿਆਨ ਆ ਜਾਵੇ, ਵਾਹਿਗੁਰੂ ਦੀ ਯਾਦ ਆ ਜਾਵੇ। ਮੈਂ ਤੇ ਵੀ ਅਰਦਾਸ ਕਰਾਂਗਾ ਵਾਹਿਗੁਰੂ ਜੀ ਸਾਡੀ ਤੇ ਬਹੁਤੀ ਲਾਂਘੀ ਰਹਿ ਗਈ, ਥੋੜ੍ਹੀ ਕਿਰਪਾ ਕਰੀ ਆ ਬੱਚਿਆਂ ਦੇ ਜੀਵਨ ਅੰਦਰ ਆ ਜਾਵੇ। ਉੱਥੇ ਕੋਰਾ ਕਾਗਜ਼ ਹੈ, ਉਹਨਾਂ ਦੇ ਹਿਰਦੇ ਸ਼ੁੱਧ ਨੇ, ਵਾਹਿਗੁਰੂ ਕਿਰਪਾ ਕਰਨ ਉਹ ਹਿਰਦੇ ਸ਼ੁੱਧ ਰਹਿ ਜਾਣ, ਖਾਲਸਾ ਜੀ ਕੇ ਬੋਲ ਵਾਲੇ ਬਣ ਜਾਣ। ਭੁੱਲ ਚੁੱਕ ਦੀ ਖਿਮਾ ਜੀ ਫਤਿਹ ਦੀ ਸਾਂਝ ਕਰਕੇ ਸੀਸਾਂ ਦੇ ਕੇ ਨਵਾਜਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਵਣ ਕਰ ਰਹੇ ਸੀ ਭਾਈ ਸਾਹਿਬ ਭਾਈ ਰਾਮ ਸਿੰਘ ਜੀ ਪਾਸੋਂ ਇਤਿਹਾਸ ਦੀ ਕਥਾ। ਬਹੁਤ ਬਹੁਤ ਧੰਨਵਾਦ ਸਮੁੱਚੀ ਸਾਧ ਸੰਗਤ ਵੱਲੋਂ ਜੀ ਆਇਆਂ।